ਅੰਮ੍ਰਿਤ ਛਾੜ ਵਿਖੈ ਵਿਖ ਖਾਈ ਉਹ ਭਰਮ ਪੈ ਭੁੱਲੇ ਸੁਤ ਦਾਰਾ ਸੰਪੀਤ ਲਗਾਈ ਇੱਕ ਉੱਤਮ ਪੰਡ ਸਿੰਘ ਗੁਰ ਸੰਗਤ ਇਹ ਮਿਲੰਤ ਜਮ ਤ੍ਰਾਸ ਮਿਟਾਈ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਖਹੁ ਸਰਣਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਖਹੁ ਸਰਣਾਈ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾਨ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਕੁਮਾਰੀ ਆਪ ਲਿਹੋ ਪ੍ਰਭ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਪ੍ਰਭ ਕਥਾ ਸੁਧਾਰੀ ਮੁਖ ਉਚਰੈ ਸ਼ਾਸਤਰ ਖਟ ਇੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਇ ਕਹੋ ਟਲ ਗੁਰ ਸੇਵੀਐ ਅਹਨੇ ਸੁਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਡੰਡੋਤ ਬੰਦਨਿ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖਹੁ ਪ੍ਰਭੁ ਨਾਨਕ ਦੇ ਕਰ ਹੱਥ
ਧੰਨ ਗੁਰੂ ਅਰਜਨ ਦੇਵ
ਵਾਹਿਗੁਰੂ ਜੀ ਮੌਜ ਮਹਲਾ ਪੰਜਵਾ
ਦੇ ਰਹੇ ਹਨ
ਸਭੇ ਸੁਖ ਭਏ ਪ੍ਰਭ ਉਠੇ ਗੁਰ ਪੂਰੇ ਕੀ ਚਰਨ ਮਨ ਉਠੇ ਸਹਿ ਸਮਾਧ ਲਗੀ ਲਿਵਯੰਤਰ ਸੂਰਜ ਸੋਈ ਜਾਣੇ ਜੀਉ
ਜਿਸ ਨੂੰ ਸਾਰਾ ਸੰਸਾਰ
ਚਾਹੁੰਦਾ ਗੋਚਰ ਸਾਹਿਬ ਮੇਰਾ ਘੜ ਘੜ ਅੰਤਰ ਵਰਤੇ ਨੇਰਾ ਸਦਾ ਅਲਪਤ ਜੀਆਂ ਕਾ ਦਾਤਾ ਕੋ ਵਿਰਲਾ ਆਪ ਪਛਾਣੇ ਜੀਉ
ਸੁਖ ਦੀ ਮੰਗ
ਪ੍ਰਭ ਮਿਲਣੇ ਕੀ ਇਹ ਨਿਸ਼ਾਨੀ
ਕੋਈ ਵੀ ਨਹੀਂ ਚਾਹੁੰਦਾ
ਮਨੇ ਕੋ ਸੱਚਾ ਹੁਕਮ ਪਛਾਣ ਸਹਿਜ ਸੰਤੋਖ ਸਦਾ ਤ੍ਰਿਪਤਾ ਸੇ ਆਨੰਦ ਕਸਮ ਕਰੇ ਪਾਣੇ ਜੀਉ
ਜੇ ਸੋਈ ਲੈਣਾ ਹੈ
ਪ੍ਰਭ ਦੇਵਨ ਹਾਰੇ
ਸਭ ਦੀ ਵਿਚਾਰ
ਜਨਮ ਮਰਨ ਰੋਗ ਸਭ ਨਵਾਰੇ ਨਾਨਕ ਦਾਸ ਕੀਏ ਪ੍ਰਭ ਆਪਣੇ
ਦੁਨੀਆ ਨੇ
ਹਰ ਕੀਰਤਨ ਰੰਗ ਮਾਣੇ ਜੀਉ
ਪ੍ਰਾਪਤ
ਨਾਨਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਉ
ਵਾਹਿਗੁਰੂ ਜੀ ਕਾ ਖਾਲਸਾ
ਪੀੜਾ ਤਰੀਕਾ
ਵਾਹਿਗੁਰੂ ਜੀ ਕੀ ਫਤਿਹ
ਸੁਣੋ ਪਿਆਰ ਸਾਹਿਬ ਮਨ
ਪਰਮ ਸਤਕਾਰਯੋ
ਕਹੋ
ਸਾਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਸਾਜੀ ਨਵਾਜੀ
ਮਾਜ ਰਾਗ ਵਿੱਚ
ਗੁਰੂ ਖਾਲਸਾ ਸਾਹਿਬ ਜੀਓ
ਪੰਜਵੇਂ ਸਰੂਪ
ਵੱਡ ਭਾਗੀ ਹੋ
ਫਰਮਾ ਰਹੇ ਹਨ
ਕਲਯੁਗ ਨੇ ਕੀਰਤਨ ਪ੍ਰਦਾਨਾ
ਸੁਖ ਭਏ ਪ੍ਰਭ
ਆਪ ਜੀ ਨੇ ਬਖਸ਼ਿਸ਼ ਪ੍ਰਾਪਤ ਕੀਤੀ ਹੈ
ਸਾਰੇ ਸੁਖ ਭਏ
ਆਓ ਹਮ ਸਭ ਤੇ ਉੱਤਮ ਹਰ ਕੀ ਕਥਾ
ਪਰ ਕਦੋਂ ਪ੍ਰਭ ਤੁਖ
ਨਾਲ ਜੁੜੀਏ
ਜਦੋਂ ਪਰਮੇਸ਼ਰ
ਮੇਰੇ ਪਾਤਸ਼ਾਹ
ਪ੍ਰਸੰਨ ਹੋ ਜਾਏ
ਧੰਨ ਗੁਰੂ ਅਰਜਨ ਦੇਵ ਸੱਜੇ ਪਾਤਸ਼ਾਹ ਜੀ
ਵਾਹਿਗੁਰੂ ਅਕਾਲ ਪੁਰਖ ਰੱਬ
ਜੋ ਸ਼ਬਦ ਵਿੱਚ ਆਪਾਂ ਨੂੰ ਸਿੱਖਿਆ
ਪ੍ਰਸੰਨ ਹੋ ਜਾਏ ਤਾਂ ਸਾਰੇ ਹੀ ਸੁਖ
ਗੁਰੂ ਸਾਹਿਬ ਜੀ ਨੇ
ਇਨਸਾਨ ਨੂੰ ਪ੍ਰਾਪਤ
ਹੋਏ ਵਿਚਾਰ ਪ੍ਰਾਰੰਭ ਕੀਤੀ ਹੈ
ਪਾਤਸ਼ਾਹ ਜੀ ਆਪ ਕਿਰਪਾ ਕਰਕੇ ਦੱਸੋ
ਸੁਖ
ਗੁਰੂ ਅਰਜਨ ਦੇਵ ਜੀ
ਇੱਕ ਐਸੀ ਵਸਤੂ ਹੈ
ਕਿਹੜਾ ਢੰਗ ਹੈ
ਜਿਸ ਨੂੰ ਸਾਰਾ ਸੰਸਾਰ ਚਾਹੁੰਦਾ
ਹੈ ਇਸ ਕਰਕੇ ਪਰਮੇਸ਼ਰ ਪ੍ਰਸੰਨ ਹੋ ਜਾਵੇ
ਗੁਰਪੁਰਖ
ਜੀ ਫਰਮਾਉਂਦੇ ਨੇ ਪ੍ਰਭੂ ਉਦੋਂ ਪ੍ਰਸੰਨ ਹੋਵੇਗਾ ਜਦੋਂ ਪੂਰਨ ਸਤਿਗੁਰੂ ਦੇ ਚਰਨ ਹਿਰਦੇ
ਸੁਖ ਦੀ ਮੰਗ ਕਰੇ ਹੈ,
ਗੁਰੂ ਦੇ ਚਰਨ ਵਸ ਜਾਣ ਪਰ ਪੂਰਨ।
ਪਰ ਅੱਜ ਦੇ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਨੇ
ਸਪਸ਼ਟੀਕਰਨ,
ਜੇ ਸਾਰੇ ਹੀ ਸੁਖ ਨੂੰ ਚਾਹੁੰਦੇ ਹੋ,
ਪੂਰਨ ਹੋ ਗਏ,
ਜੇ ਸੁਖ ਹੀ ਲੈਣਾ ਹੈ
ਅਧੂਰਾ ਨਾ ਹੋ,
ਅੱਜ ਦੇ ਸ਼ਬਦ ਦੀ ਵਿਚਾਰ ਸੁਣੋ,
ਅਧੂਰਾ ਹੋਇਆ
ਭਈ ਉਹ ਸੁਖ ਕਿਵੇਂ ਪ੍ਰਾਪਤ,
ਚਰਨ ਹਿਰਦੇ ਵਿੱਚ ਵਸ ਗਏ
ਉਹ ਸੁਖ ਕਿਵੇਂ ਮਿਲੇ,
ਪੂਰਨਤਾ ਦੀ ਪ੍ਰਾਪਤੀ ਨਹੀਂ,
ਕਿਉਂਕਿ ਦੁਨੀਆਂ ਨੇ ਇਸ ਸੁਖ ਨੂੰ ਕਿਸੇ ਹੋਰ ਥਾਂ ਤੋਂ
ਜਦੋਂ
ਪ੍ਰਾਪਤ ਹੋਣਾ ਕਲਪਿਆ,
ਚਰਨ ਵਸਣ,
ਪਰ ਮੇਰੇ ਸਤਿਗੁਰੂ ਪਾਤਸ਼ਾਹ ਨੇ ਇਸ ਸੁਖ ਦੀ ਪ੍ਰਾਪਤੀ ਕਿਸੇ ਹੋਰ ਢੰਗ ਨਾਲ ਫਰਮਾਈ ਹੈ
ਇਸ ਸੰਸਾਰ ਦੇ ਅੰਦਰ।
ਸਾਹਿਬ ਜੀ ਸੁਖ ਦੀ ਪ੍ਰਾਪਤੀ ਦਾ ਤਰੀਕਾ ਦੱਸਦੇ ਨੇ, ਉਹ ਸੁਣੋ ਪਿਆਰ ਸਾਹਿਬ, ਮਨ ਮਿਰਤੀਆਂ ਇਕਾਗਰ ਕਰੀਏ, ਰਸਨਾ ਪਵਿੱਤਰ ਕਰੋ, ਕਹੋ ਗੱਜ ਕੇ ਸਾਰੇ
ਸਤਨਾਮ।
ਮਾਜ ਰਾਗ ਵਿੱਚ
ਜਦੋਂ ਆਪਾਂ
ਪੰਜਵੇਂ ਸਰੂਪ ਮਹੱਲਾ ਪੰਜਵਾਂ, ਪੰਜਵੇਂ ਸਰੂਪ ਸਾਹਿਬ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਹਨ, ਸਹਿਬ ਜੀ ਫਰਮਾਉਂਦੇ ਨੇ ਸਾਰੇ ਹੀ ਸੁਖ ਭਏ ਪ੍ਰਾਪਤ ਹੋ ਜਾਂਦੇ ਨੇ, ਪਰ ਕਦੋਂ ਪ੍ਰਭ ਤੁੱਠੇ, ਜਦੋਂ ਪਰਮੇਸ਼ਰ ਤੁੱਠੇ ਪ੍ਰਸੰਨ ਹੋ ਜਾਏ,
ਠੀਕ ਨਹੀਂ,
ਜਦੋਂ ਵਾਹਿਗੁਰੂ ਅਕਾਲ ਪੁਰਖ ਰੱਬ ਖੁਸ਼ ਹੋ ਜਾਏ, ਪ੍ਰਸੰਨ ਹੋ ਜਾਏ, ਤਾਂ ਸਾਰੇ ਹੀ ਸੁਖ ਇਨਸਾਨ ਨੂੰ ਪ੍ਰਾਪਤ ਹੋ ਜਾਂਦੇ।
ਪੂਰਨ ਹੋ ਗਏ
ਹੇ ਪਾਤਸ਼ਾਹ ਜੀ, ਆਪ ਕਿਰਪਾ ਕਰਕੇ ਦੱਸੋ ਸਾਹਿਬ ਗੁਰੂ ਅਰਜਨ ਦੇਵ ਜੀ, ਉਹ ਪਰਮੇਸ਼ਰ ਕਿਵੇਂ ਤੁੱਠੇ, ਕਿਹੜਾ ਢੰਗ ਹੈ, ਕੌਣ ਤਰੀਕਾ ਹੈ ਜਿਸ ਕਰਕੇ ਪਰਮੇਸ਼ਰ ਪ੍ਰਸੰਨ ਹੋ ਜਾਵੇ।
ਗੁਰਪੂਰੇ ਕੇ ਚਰਨ ਮਨ ਉੱਠੇ,
ਸਾਹਿਬ ਜੀ ਫਰਮਾਉਂਦੇ ਨੇ ਪ੍ਰਭੂ ਉਦੋਂ ਪ੍ਰਸੰਨ ਹੋਵੇਗਾ ਜਦੋਂ ਪੂਰਨ ਸਤਿਗੁਰੂ ਦੇ ਚਰਨ ਹਿਰਦੇ ਵਿੱਚ ਵਸ ਜਾਣ, ਗੁਰੂ ਦੇ ਚਰਨ ਹਿਰਦੇ ਵਿੱਚ ਵਸ ਜਾਣ। ਪਰ ਗੁਰੂ ਵੀ ਕੌਣ ਹੋਵੇ, ਪੂਰਨ
ਵਿਦਿਆਰਥੀ
ਗੁਰ ਪੂਰੇ
ਪੂਰਨ ਹੋ ਜਾਏ।
ਪਾਤਸ਼ਾਹ ਜੀ ਨੇ ਕਿਤਨਾ ਸਪਸ਼ਟੀਕਰਨ ਕੀਤਾ,
ਕਹਿੰਦੇ
ਗੁਰੂ ਪੂਰਨ ਹੋਵੇ, ਪੂਰਾ ਹੋਵੇ,
ਅਧੂਰੀ
ਅਧੂਰਾ ਨਾ ਹੋਵੇ। ਜੇ ਗੁਰੂ ਅਧੂਰਾ ਹੋਇਆ, ਉਹਦੇ ਚਰਨ ਹਿਰਦੇ ਵਿੱਚ ਵਸ ਗਏ ਤੇ ਪੂਰਨਤਾ ਦੀ ਪ੍ਰਾਪਤੀ ਨਹੀਂ ਹੋਵੇਗੀ, ਸੁਖ ਪ੍ਰਾਪਤ ਨਹੀਂ ਹੋਣਗੇ। ਸੁਖ ਉਦੋਂ ਪ੍ਰਾਪਤ ਹੋਣਗੇ ਜਦੋਂ ਉਸ ਗੁਰੂ ਦੇ ਹਿਰਦੇ ਵਿੱਚ ਚਰਨ ਵਸਣ ਜਿਹੜਾ ਗੁਰੂ ਪੂਰਨ ਹੋਵੇ। ਸਤਸੰਗ ਜੀ, ਇਸ ਸੰਸਾਰ ਦੇ ਅੰਦਰ ਅਧੂਰੀ ਤਾਂ ਕੋਈ ਵੀ ਚੀਜ਼ ਜਿਹੜੀ ਹੈ ਉਹ ਅਧੂਰੀ ਹੀ ਹੈ, ਉਹਦੇ ਤੋਂ ਪ੍ਰਾਪਤੀ ਵੀ ਅਧੂਰੇਪਨ ਦੀ ਹੀ ਹੋਵੇਗੀ।
ਪਰ ਲੋਕ ਸੁਣਦੇ ਨਹੀਂ,
ਇੱਕ ਘੜੀ ਸਾਜ ਹੈ,
ਕਈ ਵਾਰੀ
ਅਧੂਰਾ ਪੂਰਾ ਨਹੀਂ,
ਮਨਮੁਖ ਹੋ ਗਏ
ਤੇ ਜਦੋਂ ਆਪਾਂ ਘੜੀ ਠੀਕ ਕਰਾਉਂਦੇ ਹਾਂ ਫਿਰ ਖਰਾਬ ਹੋ ਜਾਂਦੀ,
ਸਿੱਖਿਆ ਨੂੰ ਸੁਣਦੀ ਨਹੀਂ,
ਫਿਰ ਠੀਕ ਕਰਾਉਂਦੇ ਹਾਂ ਫਿਰ ਖਰਾਬ ਹੋ
ਜਾਂਦੀ।
ਫਿਰ ਆਖਦੇ ਨੇ ਘੜੀ ਸਾਜ ਅਧੂਰਾ,
ਹਰ ਬੰਦਾ
ਕਿਸੇ ਪੂਰਨ ਕਾਮਲ ਤੋਂ ਬਣਵਾ
ਪ੍ਰਾਪਤ ਕਰਨਾ ਚਾਹੁੰਦਾ।
ਜੇ ਟੇਲਰ ਤੋਂ ਬੀਬੀਆਂ ਬਸਤਰ ਸਲਾਨੀਆਂ ਨੇ ਤੇ ਕਹਿੰਦੀਆਂ ਇਹ ਠੀਕ ਨਹੀਂ ਸੀ ਪਾ, ਇਹ ਬਾਲਾ ਖੁੱਲਾ ਹੋ ਗਿਆ, ਬਾਲਾ ਤੰਗ ਹੋ ਗਿਆ, ਠੀਕ ਨਹੀਂ, ਮੇਚ ਨਹੀਂ, ਸੁੰਦਰ ਨਹੀਂ ਲੱਗਦਾ। ਤੇ ਫਿਰ ਆਖਦੇ ਨੇ ਟੇਲਰ ਨੂੰ ਬਦਲ ਲਵੋ, ਟੇਲਰ ਕੋਈ ਪੂਰਨ ਹੋਵੇ, ਕਾਮਲ ਹੋਵੇ, ਅਧੂਰਾ ਨਾ
ਹੋ। ਸੁਣੇ ਨਾ ਕੋਈ
ਗੱਡੀ ਡਰਾਈਵਰ ਨੂੰ ਪਕੜਾਈ ਹੈ,
ਕਹਿੰਦੇ ਤੂੰ ਦੁਨੀਆ ਨੂੰ
ਐਕਸੀਡੈਂਟ ਹੀ ਐਕਸੀਡੈਂਟ ਕਰਦਾ ਹੈ, ਤੇ ਆਖਦੇ ਨੇ ਡਰਾਈਵਰ ਪੂਰਾ ਨਹੀਂ ਅਧੂਰਾ,
ਫਿਰ ਦੱਸੋ ਕਾਰਨ,
ਪੂਰਾ ਨਹੀਂ ਅਧੂਰਾ।
ਕਹਿੰਦੇ ਗੁਰਮੁਖ
ਜੇ ਅਧੂਰਾ ਉਸਤਾਦ ਹੋਵੇ ਤੇ ਬੱਚੇ ਵੀ ਅਧੂਰੇ ਰਹਿ ਜਾਂਦੇ।
ਭਈ ਸਮਝਾਉਣ ਵਾਲੇ ਆ, ਪਹਿਲੇ ਤੂੰ ਆਪ ਗੁਰਮੁਖ ਬਣ ਕੇ ਆਪ ਸਮਝ।
ਪੂਰਾ ਉਸਤਾਦ ਹੋਵੇ, ਵਿਦਿਆਰਥੀ ਪੜ੍ਹਨ ਵਾਲੇ ਵੀ ਪੂਰਨ ਹੋ ਜਾਂਦੇ
ਜਦੋਂ ਤੂੰ ਆਪ ਸਮਝਿਆ ਹੋਵੇਗਾ।
ਜੇ ਰਸੋਈ ਕਰਨ ਦੀ ਜਾਚ ਪੂਰੀ ਤਰ੍ਹਾਂ ਨਾ ਹੋਵੇ ਤਾਂ ਉਹ ਬੀਬੀ ਅਧੂਰੀ ਹੈ,
ਤੇ ਫਿਰ ਕਹੇਗਾ ਗੁਰਮੁਖ ਬਣੋ,
ਤੇ ਸਹੁਰੇ ਘਰ ਜਾ ਕੇ ਫਿਰ ਝਟਕਾ ਹੀ ਖਾਂਦੀ ਰਹਿੰਦੀ ਹੈ।
ਤੂੰ ਆਪ ਅਧੂਰਾ,
ਇਹਨੂੰ ਕਿਸੇ ਨੇ ਜਾਚ ਨਹੀਂ ਸਿਖਾਈ,
ਪੂਰਨ ਬਣ ਜਾ,
ਪੂਰਨ ਨਹੀਂ ਅਧੂਰੀ ਹੈ,
ਸਿੱਖ ਬਣ ਜਾ।
ਹਰ ਕੰਮ ਦੇ ਵਿੱਚ ਪੂਰਨ ਇਨਸਾਨ ਦੀ ਹੀ ਕੀਮਤ ਹੈ,
ਤੇਰੀ ਗੱਲ ਨੂੰ ਸੁਣਨਗੇ ਨਹੀਂ ਕਿਉਂਕਿ ਤੂੰ ਅਧੂਰਾ।
ਕਥਾ ਤੇ ਕਰਦਾ ਪਰ ਕੋਈ ਸੁਣਦਾ ਨਹੀਂ,
ਭਾਈ ਗੁਰਦਾਸ ਜੀ ਆਖਦੇ ਨੇ
ਭਈ ਤੂੰ ਅਜੇ ਅਧੂਰਾ ਹੈ ਜਿਸ ਕਰਕੇ ਕੋਈ ਸੁਣਦਾ ਨਹੀਂ।
ਚੇਲੇ ਨਹੀਂ ਠਾਉ,
ਮੈਂ ਪਾਠ ਤੇ ਕਰਦਾ, ਸਿੱਖਿਆ ਤਾਂ ਦਿੰਦਾ ਪਰ ਲੋਕ ਸੁਣਦੇ ਨਹੀਂ। ਤੇ ਕਈ ਵਾਰੀ ਐਸੀ ਸੁਣਨ ਵਿਚ ਵੀ ਆਇਆ ਵੀ ਲੋਕ ਮਨਮੁਖ ਹੋ ਗਏ ਨੇ, ਦੁਨੀਆਂ ਮਨਮੁਖ ਹੋ ਗਈ ਹੈ, ਇਹ ਗੁਰੂ ਦੀ ਸਿੱਖਿਆ ਨੂੰ ਸੁਣਦੀ ਨਹੀਂ। ਤੇ ਮੈਂ ਆਖਦਾ ਉਹਨਾਂ ਨਹੀਂ, ਸੁਣਾਉਣ ਵਾਲਾ ਪੂਰਨ ਹੋਵੇ ਤੇ ਦੁਨੀਆਂ ਸੁਣਦੀ ਹੈ, ਕਿਉਂ ਨਹੀਂ ਸੁਣਦੀ? ਹਰ ਬੰਦਾ ਤਰੱਕੀ ਚਾਹੁੰਦਾ ਹੈ, ਹਰ ਬੰਦਾ ਕੁਝ ਪ੍ਰਾਪਤ ਕਰਨਾ ਚਾਹੁੰਦਾ ਹੈ,
ਅਖੰਡ ਪਾਠੀ ਹੋਵੇ,
ਪਰ
ਪੂਰਾ ਹੋਵੇ
ਜਦੋਂ ਪਤਾ ਲੱਗਦਾ ਹੈ ਅਧੂਰਾ ਹੈ, ਉਦੋਂ ਕੋਈ ਵੀ ਨੇੜੇ ਨਹੀਂ
ਆਉਂਦਾ। ਨਾ ਪੜੀ ਜਾਵੇ
ਪੂਰਾ ਹੋਵੇ,
ਔਂਕੜਾ ਨਾ ਪੜੀ,
ਪੂਰਨ ਹੋਵੇ,
ਔਂਕੜਾ ਨੂੰ ਔਂਕੜ ਨਾ ਪੜੀ ਜਾਵੇ,
ਤੇ ਫਿਰ ਲੋਕ ਸੁਣਦੇ।
ਕਈ ਵਾਰੀ ਪਾਠ
ਹੁੰਦੇ ਨੇ, ਮੇਰੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਫਰਮਾਇਆ
ਮਹੱਲਾ ਪੰਜਵਾਂ,
ਲੋਕ ਸਮਝਾਵੋ ਸੁਣੇ ਨਾ ਕੋਈ, ਕਹਿੰਦੇ ਤੂੰ ਦੁਨੀਆਂ ਨੂੰ ਸਮਝਾਉਣਾ ਸਿੱਖਿਆ ਦੇਣਾ, ਪਰ ਤੇਰੀ ਸਿੱਖਿਆ ਨੂੰ ਕੁਝ ਸੁਣਦਾ ਹੀ ਨਹੀਂ, ਤੇਰੀ ਗੱਲ ਸੁਣ ਕੇ ਕੋਈ ਰਾਜੀ ਨਹੀਂ। ਦੱਸੋ ਕਾਰਨ ਕੀ ਹੈ?
ਗੁਜਰੀ ਤੇ ਗੁਜਰੀ,
ਕਹਿੰਦੇ ਗੁਰਮੁਖ ਸਮਝੋ
ਪਾਠੀ ਹੋਵੇ
ਸਦਾ ਸੁਖ ਹੋਈ
ਪੂਰਾ।
ਭਾਈ ਸਮਝਾਉਣ ਵਾਲਿਆ ਪਹਿਲੇ ਤੂੰ ਆਪ ਗੁਰਮੁਖ ਬਣ ਤੇ ਆਪ
ਪਾਸੇ ਕਾਲ ਕਿਸੇ ਪਾਸੇ ਤੇ ਮਗਰੋਂ
ਸੁਖ ਹੋਵੇ, ਫਿਰ ਦੂਸਰੇ ਵੀ ਸਮਝਣਗੇ।
ਨਹੀਂ
ਜਦੋਂ ਤੂੰ ਆਪ ਸਮਝਿਆ ਹੋਵੇਗਾ ਤੇ ਦੂਸਰੇ ਵੀ ਸਮਝਣਾ
ਹੋਵੇ, ਜੇ ਮੇਰੇ ਵਰਗਾ
ਜਦੋਂ ਤੂੰ ਆਪ ਗੁਰਮੁਖ ਹੋਵੇਗਾ ਤੇ ਫਿਰ ਕਹੇਗਾ ਗੁਰਮੁਖ ਬਣੋ, ਫਿਰ ਦੂਜੇ ਵੀ ਗੁਰਮੁਖ ਬਣਗੇ।
ਪਹਿਲੇ
ਮਨੂੰ ਆਪ ਅਧੂਰਾ, ਦੂਸਰਿਆਂ ਨੂੰ ਆਖਦਾ ਪੂਰਨ ਬਣ ਜਾ, ਪੂਰਨ ਸਿੱਖ ਬਣ ਜਾਓ,
ਨਹੀਂ ਤਾਂ ਕੀ ਹੋਵੇ?
ਲੋਕ ਸਮਝਾਵੋ ਸਮਝਾਵੇਗਾ, ਸੁਣੇ ਨਾ ਕੋਈ ਤੇਰੀ ਗੱਲ ਨੂੰ ਸੁਣਨਗੇ ਨਹੀਂ, ਕਿਉਂਕਿ ਤੂੰ ਅਧੂਰਾ। ਭਾਈ ਗੁਰਦਾਸ ਜੀ ਆਖਦੇ ਨੇ ਗੁਰੂ ਜਿਨ੍ਹਾਂ ਕੇ ਅੰਦਲੇ
ਜੋ ਬਚਨ ਕਹਿਣ
ਚੇਲੇ ਨਾਹੀ ਠਾਓ, ਜਿਨ੍ਹਾਂ ਦੇ ਗੁਰੂ ਅੰਧੇ ਨੇ ਅਧੂਰੇ ਨੇ ਉਹਨਾਂ ਦੇ ਚੇਲਿਆਂ ਨੂੰ ਵੀ ਅੱਗੇ ਠਾਓ ਨਹੀਂ ਮਿਲਦਾ। ਗੁਰੂ ਪੂਰਨ ਹੋਵੇ, ਸੰਤ ਪੂਰਨ ਹੋਵੇ, ਘੜੀ ਸਾਜ ਪੂਰਨ ਹੋਵੇ, ਡਰਾਈਵਰ ਪੂਰਨ ਹੋਵੇ, ਗੱਲ ਤਾਂ ਹੀ ਬਣਦੀ
ਹੈ, ਪੂਰਾ ਨਹੀਂ ਬਣ
ਸਕਦਾ, ਕਾਮਯਾਬੀ ਤਾਂ ਹੀ ਹੁੰਦੀ ਹੈ,
ਉਦੋਂ ਹੀ ਪੂਰਾ ਬਣੇ।
ਕੋਈ ਵੀ ਅਧੂਰਾ ਹੋਵੇਗਾ
ਪੂਰਨ ਗੁਰੂ
ਦੀ ਗੱਲ ਬਣੇ,
ਉਹਦੇ ਚਰਨਾਂ ਨੂੰ ਹਿਰਦੇ ਵਿੱਚ ਵਸਾ ਦੇ,
ਪੂਰਾ ਅਖੰਡ ਪਾਠੀ ਹੋਵੇ, ਪੂਰਾ ਹੋਵੇ।
ਗੁਰੂ ਕੌਣ ਹੈ?
ਲਾਵਾਂ ਨੂੰ ਦੁਲਾਵਾਂ ਨਾ ਪੜੀ ਜਾਵੇ, ਦੁਲਾਵਾਂ ਨੂੰ ਲਾਵਾਂ ਨਾ ਪੜੀ ਜਾਵੇ,
ਤੇ ਪੂਰਨ
ਔਂਕੜ ਨੂੰ ਦਲੌਂਕੜਾ ਨਾ ਪੜੀ ਜਾਵੇ, ਦਲੌਂਕੜਾ ਨੂੰ ਔਂਕੜ ਨਾ ਪੜੀ ਜਾਵੇ। ਕਈ ਵਾਰੀ ਪਾਠ ਹੁੰਦਾ ਤੇ ਮੇਰੀਆਂ ਭੈਣਾਂ ਪੜਦੀਆਂ ਹੁੰਦੀਆਂ ਨੇ ਰਾਗ ਗੁਜਰੀ ਮਹੱਲਾ ਪੰਜਵਾਂ
ਕੀਰਤਪੁਰ ਸਾਹਿਬ ਦੀ,
ਤੇ ਫਿਰ ਕਈ ਵਾਰੀ ਦੱਸਣਾ ਪੈਂਦਾ ਵੀ ਗੁਜਰੀ ਨਹੀਂ, ਗੁਜਰੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਤਾ ਜੀ ਦਾ ਨਾਮ ਸੀ, ਇਹ ਤਾਂ ਰਾਗ ਹੈ, ਗੁਜਰੀ ਨਹੀਂ, ਗੁਜਰੀ
ਸਿੱਖ
ਰਾਗ ਗੁਜਰੀ,
ਜਿਸਦਾ ਨਾਮ
ਗੁਜਰੀ ਤੇ ਗੁਜਰੀ ਵਿੱਚ ਬੜਾ ਫਰਕ ਹੈ।
ਗ੍ਰੰਥ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਗੋਂਦਾ ਜੀ ਲਿਖਿਆ,
ਪਾਠੀ ਹੋਵੇ ਪੂਰਾ ਹੋਵੇ,
ਉਹ ਵੀ
ਰਾਗੀ ਹੋਵੇ ਪੂਰਾ ਹੋਵੇ,
ਨਿਤਨੇਮ
ਜੇ ਸੁਰ ਕਿਸੇ ਪਾਸੇ ਤਾਲ ਕਿਸੇ ਪਾਸੇ ਤੇ ਮਗਰੋਂ ਕਵੇ ਕੋਈ ਕੀਰਤਨ ਹੀ ਨਹੀਂ ਸੁਣਦਾ,
ਧਿਆਨ ਪੂਰਨ ਗੁਰੂ ਗੁਰੂ ਹਰ ਰਾਏ ਸਾਹਿਬ ਜੀ ਦੇ ਚਰਨਾਂ
ਕਥਾ ਵਾਚਕ ਹੋਵੇ ਪੂਰਾ ਹੋਵੇ, ਤੇ ਜੇ ਮੇਰੇ ਵਰਗਾ ਅਧੂਰਾ ਹੋਵੇ ਤੇ ਫਿਰ ਕਹੇ ਲੋਕ ਨਹੀਂ ਸੁਣਦੇ, ਨਹੀਂ ਪਾਤਸ਼ਾਹ ਕਹਿੰਦੇ ਨੇ ਨਹੀਂ,
ਮਨ ਰੂਪੀ ਹੱਥਾਂ ਵਿੱਚ
ਪਹਿਲੇ ਮਨ ਪ੍ਰਬੋਧ ਹੈ ਆਪਣਾ
ਨਾਲ ਸਾਹਿਬ ਗੁਰੂ ਹਰ
ਪਾਛੇ ਅਵਰ ਰਿਝਾਵਾ ਹੈ, ਨਹੀਂ ਤਾਂ ਕੀ ਹੋਵੇਗਾ? ਕਬੀਰ ਅਵਰੈ ਕੋਈ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇ, ਰਾਸ ਬੇਰਾਨੀ ਰਾਖ ਤੇ ਖਾਇਆ ਘਰ ਕਾ ਖੇਤ, ਜੋ ਬਚਨ
ਕਹਿਣਾ
ਤੇਰੇ ਤੇ ਕੋਈ ਪੁੰਗਲ ਨਾ ਕਰੇ, ਨੁਕਤਾ ਚੀਨੀ ਨਾ ਕਰੇ, ਆਪ ਕੀ ਕਰਦੇ ਹੋ ਦੂਜਿਆਂ ਨੂੰ ਕੀ ਕਹਿੰਦੇ ਹੋ, ਇਹਦਾ ਨਾਮ ਹੈ ਪੂਰਨ।
ਆਪਣੇ ਗੋਡਿਆਂ ਦੇ ਉੱਪਰ
ਜਦੋਂ ਪੂਰਨ ਹੋਵੇਗਾ ਫਿਰ ਕਾਮਯਾਬੀ ਹੋਵੇ,
ਬੈਠ ਕੇ ਨਾ ਕਿਸੇ ਨਾਲ,
ਜੇ ਗੁਰੂ ਅਧੂਰੇ ਕਰ ਲਵਾਂਗੇ
ਨਾ ਸਤਿਗੁਰੂ ਦੇ
ਸਿੱਖ ਵੀ ਪੂਰਾ ਨਹੀਂ ਬਣ
ਸਕਦਾ,
ਸਿੱਖ ਉਦੋਂ ਹੀ ਪੂਰਾ ਬਣੇਗਾ
ਸਾਨੂੰ ਕਿਹਾ,
ਜਦੋਂ ਪੂਰਨ ਗੁਰੂ ਹੋਵੇ ਉਹਦੇ ਚਰਨਾਂ ਨੂੰ ਹਿਰਦੇ ਵਿੱਚ ਵਸਾਵੇ। ਮੈਂ ਇਸ ਗੱਲ ਨੂੰ ਥੋੜਾ ਸਪਸ਼ਟ ਕਰ ਦੇਵਾਂ, ਪੂਰਨ ਗੁਰੂ ਕੌਣ ਹੈ? ਉਹਦੇ ਚਰਨ ਕਿਸ ਨੇ ਹਿਰਦੇ ਵਿੱਚ ਵਸਾਏ ਤੇ ਪੂਰਨਤਾ ਦੀ ਪ੍ਰਾਪਤੀ ਹੋਈ, ਇਸ ਦੀ ਨਿਸ਼ਾਨੀ ਕੀ ਹੈ? ਪੂਰਨ ਗੁਰੂ
ਰਹਿਣ ਵਾਲੇ ਸਿੱਖ ਸਮਝ ਲਿਆ ਕਰਦੇ ਸੀ, ਕੋਈ ਕੌਤ
ਸਾਹਿਬ
ਕੋਈ ਚੋਜ ਹੈ,
ਗੁਰੂ ਹਰ ਰਾਏ ਸਾਹਿਬ ਜੀ
ਚੋਜੀ ਮੇਰੇ ਗੋਬਿੰਦਾ,
ਕੀਰਤਪੁਰ ਸਾਹਿਬ ਦੀ ਸਾਖੀ ਹੈ,
ਚੋਜੀ
ਅੰਮ੍ਰਿਤ ਵੇਲੇ ਸਿੱਖ ਸੰਗਤਾਂ ਨੂੰ ਸਿੱਖਿਆ ਦੇ ਰਹੇ ਨੇ, ਪਰੇ ਹੋਏ ਦੀਵਾਨ ਵਿੱਚ ਸਜੇ ਹੋਏ ਤੇ ਸਿੱਖ ਕਾਬਲ ਵਿੱਚ ਰਹਿਣ ਵਾਲਾ ਜਿਸਦਾ ਨਾਮ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਗੋਂਦਾ ਜੀ ਲਿਖਿਆ, ਉਹ ਵੀ ਅੰਮ੍ਰਿਤ ਵੇਲੇ ਉੱਠਿਆ,
ਸਵੇਰ ਦੇ ਬੈਠੇ ਨੇ ਦੁਪਹਿਰ ਹੋ
ਨਿਤਨੇਮ ਕੀਤਾ
ਇਧਰ ਗੁਰੂ ਹਰਿ ਰਾਏ ਸਾਹਿਬ
ਸਮਾਧੀ ਵਿਚ ਜੁੜਿਆ
ਸੰਗਤ ਵਿਚ
ਧਿਆਨ ਪੂਰਨ ਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਦੇ ਚਰਨਾਂ ਵਿਚ ਟਿਕਾਇਆ
ਹੱਥ ਜੋੜ ਕੇ ਸਾਹਮਣੇ ਖੜੇ
ਧਿਆਨ ਨਾਲ ਗੁਰੂ ਦੇ ਚਰਨ ਪਕੜ ਲਏ
ਲੰਗਰ ਤਿਆਰ ਹੈ ਆਪ ਜੀ
ਮਨ ਰੂਪੀ ਹੱਥਾਂ ਵਿਚ
ਸਤਿਗੁਰੂ
ਧਿਆਨ ਨਾਲ ਸਾਹਿਬ ਗੁਰੂ ਹਰਿ ਰਾਏ ਸਾਹਿਬ ਜੀ ਦੇ ਚਰਨਾਂ ਨੂੰ ਪਕੜ ਲਏ
ਮਰਿਆਦਾ ਹੁੰਦੀ ਸੀ ਸੇਵਕ ਬੁਲਾਉਂਦਾ ਨਹੀਂ ਸੀ
ਤੇ ਕਾਬਲ ਵਿਚ ਬੈਠਿਆ ਹੋਇਆ ਤੇ ਪੂਰਨ ਗੁਰੂ ਦੀ ਨਿਸ਼ਾਨੀ ਕੀ ਹੈ
ਜੋ ਕੰਮ ਸੀ
ਭਾਈ ਪੂਰਨ ਗੁਰੂ ਜੋ ਚੌਂਕੜੀ ਮਾਰ ਕੇ ਬੈਠੇ ਹੋਏ ਸੀ ਭਰੀ ਹੋਈ ਸੰਗਤ ਵਿਚ
ਲੋਡੇ ਵੇਲਾ ਹੋ ਗਿਆ
ਉਹਨਾਂ ਨੇ ਚੌਂਕੜੀ ਖੋਲੀ
ਦਿਹਾੜੀ ਸਾਰੀ ਗੁਜ਼ਰ ਗਈ
ਆਪਣੇ ਦੋਨੋਂ ਚਰਨ ਅੱਗੇ ਨੂੰ ਕੀਤੇ
ਸ਼ਾਮ ਦਾ ਲੰਗਰ
ਆਪਣੇ ਗੋਡਿਆਂ ਦੇ ਉੱਪਰ ਠੋਡੀ ਰੱਖੀ ਤੇ ਦੋਨੋਂ ਬਾਹਾਂ ਆਪਣੇ ਗੋਡਿਆਂ ਦੇ ਉੱਪਰ ਦੀ ਕਰਕੇ ਠੋਡੀ ਗੋਡਿਆਂ ਤੇ ਰੱਖ ਕੇ ਪਾਤਸ਼ਾਹ ਬੈਠ ਗਏ ਨਾ ਕਿਸੇ ਨਾਲ ਬੋਲਦੇ ਨੇ
ਸਤਿਗੁਰੂ ਪਾਤਸ਼ਾਹ ਨਾ ਦੇਖਦੇ ਨਾ ਬੋਲਦੇ ਨੇ
ਤੇ ਨਾ ਸਤਿਗੁਰੂ ਜੀ ਕਿਸੇ ਵੱਲ ਦੇਖਦੇ ਨੇ ਸੰਗਤਾਂ
ਭਾਈ ਗੋਂਦਾ ਜੀ ਨੇ ਸਵੇਰ ਤੋਂ ਸ਼ਾਮ ਤੱਕ
ਪਾਤਸ਼ਾਹ ਸਾਨੂੰ ਕਿਹਾ ਕਰਦੇ ਸੀ ਚੌਂਕੜੀ ਮਾਰ ਕੇ ਬੈਠੋ ਤੇ ਅੱਜ ਆਪ ਚੌਂਕੜੀ ਨਹੀਂ ਮਾਰੀ ਅੱਜ ਲੱਤਾਂ ਅਗਾਂਹ ਨੂੰ ਕੱਢ ਕੇ
ਲੰਗਰ ਪਾਣੀ ਛਕਿਆ
ਚਰਨ ਅਗਾਂਹ ਨੂੰ ਕੱਢ ਕੇ ਆਪ ਬੈਠੇ ਤੇ ਸਾਰੀ ਦਿਹਾੜੀ ਬੈਠੇ ਰਹੇ ਨੇ ਦੇਖਦੇ ਨੇ ਬੋਲਦੇ
ਨਹੀਂ ਪਾਤਸ਼ਾਹ ਜੀ ਨੇ
ਨਜ਼ਦੀਕੀ ਰਹਿਣ ਵਾਲੇ ਸਿੱਖ ਸਮਝ ਲਿਆ ਕਰਦੇ ਸੀ ਕੋਈ ਕੌਤਕ ਹੈ
ਲਾਂਗਰੀ ਸਿੱਖ ਨੇ ਬੇਨਤੀ
ਕੋਈ ਚੋਜ ਹੈ
ਦੁਪਹਿਰ ਦਾ ਵੀ ਲੰਗਰ
ਚੋਜੀ ਮੇਰੇ ਗੋਬਿੰਦਾ ਚੋਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋਜੀ ਜੀਓ ਤੇਰੇ ਚੋਜ ਨਾ ਜਾਣ ਕੋਈ
ਕਹਿਣਗੇ ਕੌਤਕ ਦੱਸਣ ਵਾਲਾ ਆਏਗਾ
ਸਤਿਗੁਰੂ ਪਾਤਸ਼ਾਹ ਜੀ ਦਾ ਕੋਈ ਕੌਤਕ ਹੈ ਕੋਈ ਚੋਜ ਹੈ
ਕੁਝ ਦਿਨ ਗੁਜ਼ਰੇ
ਉਧਰ ਭਾਈ ਗੋਂਦਾ ਜੀ ਨੂੰ
ਆਪਣੇ
ਸਵੇਰ ਦੇ ਬੈਠੇ ਨੇ ਦੁਪਹਿਰ ਹੋ ਗਈ ਹੈ ਇਧਰ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਸੰਗਤ ਵਿਚ ਸਟੇਜ ਤੇ ਸਜਿਆ ਹੋਇਆ ਦੁਪਹਿਰ ਹੋ ਗਈ ਹੈ ਲਾਂਗਰੀ ਸਿੱਖ ਆਇਆ
ਸਤਿਗੁਰੂ
ਹੱਥ ਜੋੜ ਕੇ ਸਾਹਮਣੇ ਖੜਾ ਕਿ ਸਤਿਗੁਰੂ ਮੇਰੇ ਵੱਲ ਦੇਖਣ ਤੇ ਮੈਂ ਕਹਾਂ ਪਾਤਸ਼ਾਹ ਲੰਗਰ ਤਿਆਰ ਹੈ ਆਪ ਜੀ ਛਕੋ ਸੰਗਤਾਂ ਵੀ ਛਕਣ ਸਤਿਗੁਰੂ ਜੀ ਨੇ ਨਾ ਦੇਖਿਆ ਤੇ ਨਾ ਲਾਂਗਰੀ ਨੇ ਬੁਲਾਇਆ ਕਿਉਂਕਿ ਮਰਿਆਦਾ ਹੁੰਦੀ ਸੀ ਸੇਵਕ ਬੁਲਾਉਂਦਾ ਨਹੀਂ ਸੀ ਹੱਥ ਜੋੜ ਕੇ ਖੜਾ ਰਹਿੰਦਾ ਸੀ ਸਤਿਗੁਰਾਂ ਨੇ ਪੁੱਛਣਾ ਆਓ ਫਿਰ ਕਹਿਣਾ ਜੋ ਕੰਮ ਸੀ
ਕਰਨਾ ਵਿੱਚ ਪਹੁੰਚੇ
ਦੁਪਹਿਰ ਵੀ ਲੰਘ ਗਈ ਲੋਡੇ ਵੇਲਾ ਹੋ ਗਿਆ
ਗੱਲਬਾਤ ਹੋਈ
ਦਿਹਾੜੀ ਸਾਰੀ ਗੁਜ਼ਰ ਗਈ
ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ
ਸ਼ਾਮ ਦਾ ਲੰਗਰ ਫਿਰ ਤਿਆਰ ਕਰਕੇ ਤੇ ਲਾਂਗਰੀ ਸਿੱਖ ਫਿਰ ਪਾਸ ਹੱਥ ਜੋੜ ਕੇ ਖੜਾ
ਗੋਂਦਾ ਜੀ ਨੂੰ ਕਿਹਾ
ਸਾਰੀ ਦਿਹਾੜੀ ਭੁੱਖੀਆਂ ਪਾਣੀਆਂ ਕੁਝ ਨਹੀਂ ਛਕਿਆ ਕਿਸੇ
ਭਾਈ ਗੋਂਦਾ ਜੀ ਦੇ ਸੇਵਕਾਂ ਨੇ
ਇਹ ਕੀ ਕਾਰਨ ਸਤਿਗੁਰੂ ਪਾਤਸ਼ਾਹ ਨੇ ਦੇਖਦੇ ਬੋਲਦੇ
ਸਾਰੀ ਦਿਹਾੜੀ
ਉਧਰ ਭਾਈ ਗੋਂਦਾ ਜੀ ਨੇ ਸਵੇਰ ਤੋਂ ਸ਼ਾਮ ਤੱਕ ਕੁਝ ਨਹੀਂ ਛਕਿਆ
ਪਾਤਸ਼ਾਹ ਦੇ ਸੇਵਕ
ਸਮਾਧੀ ਚ ਬੈਠੇ ਨੇ ਸ਼ਾਮ ਨੂੰ ਸਮਾਧੀ ਤੋਂ ਉਥਾਨ ਹੋਏ
ਸਤਿਗੁਰੂ ਪਾਤਸ਼ਾਹ ਜੀ ਨੇ ਵੀ ਆਪਣਾ
ਲੰਗਰ ਪਾਣੀ ਛਕਿਆ ਇਧਰ ਮੇਰੇ ਪਾਤਸ਼ਾਹ ਜੀ ਨੇ ਵੀ ਜੋ ਅਗਾਂਹ ਨੂੰ ਚਰਨ ਕਰਕੇ ਸਾਰੀ ਦਿਹਾੜੀ ਬੈਠੇ ਰਹੇ ਨੇ ਚਰਨ ਹਲਾਏ ਨਹੀਂ ਪਾਤਸ਼ਾਹ ਜੀ ਨੇ ਵੀ ਆਪਣੀ ਉਸ ਸਮਾਧੀ ਨੂੰ ਖੋਲਿਆ ਉੱਠੇ
ਧਿਆਨ ਨਾਲ ਸਾਡੇ ਚਰਨਾਂ ਨੂੰ ਪਕੜਿਆ ਹੋਇਆ
ਲਾਂਗਰੀ ਸਿੱਖ ਨੇ ਬੇਨਤੀ ਕੀਤੀ ਪਾਤਸ਼ਾਹ ਜੀ ਦੁਪਹਿਰ ਦਾ ਵੀ ਲੰਗਰ ਤਿਆਰ ਹੁਣ ਵੀ ਤਿਆਰ ਕਰ ਲਿਆ ਸਿੱਖ ਸੰਗਤਾਂ ਕਿਸੇ ਨੇ ਨਹੀਂ ਕੋਈ
ਛਕਿਆ ਲੰਗਰ ਪਾਣੀ
ਸਾਹਿਬ ਜੀ ਕਹਿਣ ਲੱਗੇ ਚਲੋ ਛਕੋ ਸਾਰੇ ਲੰਗਰ ਚਲੋ ਅਸੀਂ ਵੀ ਚੱਲਦੇ
ਉਧਰ ਸਿੱਖ ਦੀ ਸਮਾਧੀ ਖੁੱਲ ਜਾਣੀ
ਨੇੜੇ ਰਹਿਣ ਵਾਲੇ ਸਿੱਖਾਂ ਨੇ ਪੁੱਛਿਆ ਪਾਤਸ਼ਾਹ ਜੀ ਕੀ
ਅਸੀਂ ਇਸ ਸਮਾਧੀ ਸਮਾਧੀ
ਸਤਿਗੁਰੂ ਸਾਹਿਬ ਜੀ ਕਹਿਣਗੇ ਕੌਤਕ ਦੱਸਣ ਵਾਲਾ ਆਏਗਾ
ਸਿੱਖ ਉੱਠਿਆ ਸਾਡੇ ਚਰਨ ਛੱਡੇ
ਕੁਝ ਦਿਨ ਗੁਜ਼ਰੇ ਭਾਈ ਗੋਂਦਾ ਜੀ ਆਪਣੇ ਪਿਆਰਿਆਂ ਨੂੰ ਨਾਲ ਲੈ ਕੇ
ਗੁਰੂ
ਕੀਰਤਪੁਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਆਏ
ਕਾਬਲ ਵਿੱਚ ਹੋਵੇ ਸਿੱਖ ਧਿਆਨ ਗੁਰੂ ਚਰਨਾਂ ਨਾਲ
ਜੋੜੇ
ਹਜ਼ਾਰਾਂ ਮੀਲ
ਸਤਿਗੁਰੂ ਸਾਹਿਬ ਜੀ ਦਾ ਡਾਇਰੀ ਬਰਦਾਰ ਸਿੱਖ ਜਿਸ ਨੇ ਆਪਣੀ ਡਾਇਰੀ ਵਿੱਚ ਨੋਟ ਕੀਤਾ ਵੀ ਇਹ ਤਰੀਕ ਇਸ ਟਾਈਮ ਤੋਂ ਲੈ ਕੇ ਇਸ ਟਾਈਮ ਤੱਕ ਸਤਿਗੁਰੂ ਪਾਤਸ਼ਾਹ ਅੱਜ ਅਨੋਖੀ ਹੋਈ ਚੌਂਕੜੀ ਵਿੱਚ ਬੈਠੇ
ਤੇ ਗੁਰੂ ਡੇਰੇ ਵਿੱਚ ਬੈਠਾ
ਉਧਰ ਭਾਈ ਗੋਂਦਾ ਜੀ ਦੇ ਸੇਵਕਾਂ ਨੇ
ਹੁਣ ਕਰਦਾ ਕੀ ਹੈ
ਜੋ ਸਾਰਾ ਕੌਤਕ ਯਾਦ
ਡਾਕਾ ਮਾਰਨ ਜਾ ਰਿਹਾ ਤੇ
ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚੇ
ਉਹ ਕਾਮਲ ਥੋੜਾ ਉਹ ਤਾਂ ਅਧੂਰਾ
ਸੇਵਕਾਂ ਦੀ ਆਪਸ ਵਿੱਚ ਗੱਲਬਾਤ ਹੋਈ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਗਈ ਸਤਿਗੁਰੂ ਸਾਹਿਬ ਕਹਿਣ ਲੱਗੇ ਭਾਈ ਗੋਂਦਾ ਜੀ ਤੋਂ ਪੁੱਛ ਲਓ
ਆਪਣੀ ਪੂਜਾ ਕਰਵਾਉਣ ਵਾਸਤੇ
ਗੋਂਦਾ ਜੀ ਨੂੰ ਕਿਹਾ ਪਾਤਸ਼ਾਹ ਤੁਸੀਂ ਜਾਣਦੇ ਹੋ ਅੰਤਰ ਜਾਣੀ
ਦੁਨੀਆਂ ਵਿੱਚ ਗੁਰੂ
ਭਾਈ ਗੋਂਦਾ ਜੀ ਦੇ ਸੇਵਕਾਂ ਨੇ ਦੱਸਿਆ
ਇਸ ਤਰੀਕ ਵਾਲੇ ਦਿਨ ਇਹਨਾਂ ਨੇ ਸਾਰੀ ਦਿਹਾੜੀ ਕੁਝ ਨਹੀਂ ਛਕਿਆ ਪਾਇਆ, ਸਾਰਾ ਦਿਨ ਸਮਾਧੀ ਵਿੱਚ ਬੈਠੇ ਰਹੇ। ਇੱਧਰ ਸਤਿਗੁਰੂ ਪਾਤਸ਼ਾਹ ਦੇ ਸੇਵਕ ਕਹਿਣ ਲੱਗੇ ਦਿਨ ਉਹੋ ਹੀ ਹੈ, ਟਾਈਮ ਉਹੋ ਹੀ ਹੈ ਸਵੇਰ ਸ਼ਾਮ ਦਾ। ਸਤਿਗੁਰੂ ਪਾਤਸ਼ਾਹ ਜੀ ਨੇ ਵੀ ਆਪਣਾ ਸਰੀਰ ਚਰਨ ਹੱਥ ਪੈਰ ਨਹੀਂ ਹਿਲਾਏ, ਇਹ ਵੀ ਬੈਠੇ ਰਹੇ।
ਚਰਨ ਤੇ ਬੰਦੇ ਦੇ ਹੁੰਦੇ ਨੇ,
ਫਿਰ ਬੇਨਤੀਆਂ ਕਰਨ ਤੇ ਪੁੱਛਣ ਤੇ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ
ਚਰਨਾਂ ਨੂੰ ਹਿਰਦੇ ਵਿੱਚ ਵਸਾਓਗੇ ਨਾ।
ਸਾਡੇ ਸਿੱਖ ਨੇ ਧਿਆਨ ਨਾਲ ਸਾਡੇ ਚਰਨਾਂ ਨੂੰ ਪਕੜਿਆ ਹੋਇਆ ਸੀ, ਚਰਨ ਅਸੀਂ ਇਸ ਕਰਕੇ ਆਪਣੇ ਚਰਨ ਇਕੱਠੇ ਕਰ ਲਏ,
ਪਰ ਜੇ ਕਿਤੇ ਘਰ
ਬੈਠੇ ਨਹੀਂ ਉੱਠੇ ਨਹੀਂ ਚਰਨਾਂ ਨਾਲ, ਇਹ ਜੇ ਅਸੀਂ ਲੰਗਰ ਪਾਣੀ ਛਕਣ ਜਾਵਾਂਗੇ ਉੱਠਾਂਗੇ
ਮੇਰੇ ਚਰਨਾਂ ਨਾਲ ਜੁੜਿਆ ਮੈਂ,
ਉਧਰ ਸਿੱਖ ਦੀ ਸਮਾਧੀ ਖੁੱਲ ਜਾਣੀ ਹੈ। ਇਸ ਕਰਕੇ ਸਿੱਖ ਕੁਝ ਸਮਾਧੀ ਦਾ ਆਨੰਦ ਲੈ ਰਿਹਾ ਸੀ, ਅਸੀਂ ਸਮਾਧੀ ਸਮਾਧੀ ਦਾ ਆਨੰਦ ਨਾ ਖੇਡਣ ਵਾਸਤੇ ਅਸੀਂ ਵੀ ਸਾਰੀ ਦਿਹਾੜੀ ਮੇਰੇ ਸਿੱਖ ਉੱਠਿਆ ਸਾਡੇ ਚਰਨ ਛੱਡੇ ਅਸੀਂ ਵੀ ਉੱਠੇ। ਕਹੋ ਗੱਜ ਕੇ ਸਤਨਾਮ, ਇਹਦਾ ਨਾਮ ਹੈ ਪੂਰਨ ਗੁਰੂ। ਗੁਰੂ ਕੀਰਤਪੁਰ ਸਾਹਿਬ ਹੋਵੇ, ਸਿੱਖ ਕਾਬਲ ਵਿੱਚ ਹੋਵੇ, ਸਿੱਖ ਧਿਆਨ ਗੁਰੂ ਚਰਨਾਂ ਨਾਲ ਜੋੜੇ ਤੇ ਹਜ਼ਾਰਾਂ ਮੀਲ ਦੂਰੋਂ ਗੁਰੂ ਅੰਤਰ ਜਾਮਦਾ ਨਾਲ ਇਹ ਸਮਝ ਲੈ ਵੀ ਸਿੱਖ ਨੇ ਮੇਰੇ ਚਰਨ ਪਕੜੇ ਨੇ, ਮੈਂ ਚਰਨ ਨਹੀਂ
ਪਾਤਸ਼ਾਹ ਜੀ ਵਰਗਾ ਗੁਰੂ ਹੋਵੇ,
ਇਹਦਾ ਨਾਮ
ਪੂਰੀ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਗੁਰੂ ਹੋਵੇ।
ਤੇ ਜੇ ਸਿੱਖ ਘਰ ਵਿੱਚ ਬੈਠਾ ਤੇ ਗੁਰੂ ਡੇਰੇ ਵਿੱਚ ਬੈਠਾ ਤੇ ਗੁਰੂ ਨੂੰ ਇਹ ਨੀ ਪਤਾ ਵੀ ਮੇਰਾ ਸਿੱਖ ਹੁਣ ਕਰਦਾ ਕੀ ਆ ਪਿਆ, ਇਹ ਚੋਰੀ ਕਰਦਾ ਕਿ ਡਾਕਾ ਮਾਰਨ ਜਾ ਰਿਹਾ, ਤੇ ਗੁਰੂ ਪੂਰਨ ਥੋੜਾ ਉਹ ਤੇ ਅਧੂਰਾ, ਉਹ ਕਾਮਲ ਥੋੜਾ
ਉਹ ਜਦੋਂ ਆਪਣੇ ਚੇਲਿਆਂ ਨੂੰ ਸੇਵਕਾਂ ਨੂੰ
ਇਹ ਪੂਰਨ ਗੁਰੂ ਦੀਆਂ ਨਿਸ਼ਾਨੀਆਂ ਨੇ। ਐਸਾ ਗੁਰੂ ਹੋਵੇ, ਪੂਰਨ ਹੋਵੇ। ਅੱਜ ਜਿਹੜੇ ਦੇਹ ਧਾਰੀ ਗੁਰੂ ਆਪਣੀ ਪੂਜਾ ਕਰਵਾਉਣ ਵਾਸਤੇ ਆਪਣੇ ਆਪ ਨੂੰ ਏਜੰਟਾਂ ਰਾਹੀਂ ਦੁਨੀਆਂ ਵਿੱਚ ਗੁਰੂ ਅਖਵਾਉਣ ਵਾਸਤੇ ਗੁਰੂ ਦੀ ਬਾਣੀ ਦੀਆਂ ਪੰਗਤੀਆਂ ਦੀ ਓਟ ਲੈਂਦੇ ਨੇ, ਆਪਣੇ ਮਤਲਬ ਦੀਆਂ ਪੰਗਤੀਆਂ ਪੜ੍ਹ ਲੈਂਦੇ ਨੇ ਤੇ ਆਖਦੇ ਨੇ ਦੇਖਿਆ ਜੇ ਗੁਰ ਕੇ ਚਰਨ ਹਿਰਦੈ ਧਿਆਏ। ਭਈ ਗੁਰੂ ਦੇ ਚਰਨ ਤਾਂ ਹੀ ਧਿਆਓਗੇ ਜੇ ਪਹਿਲਾਂ ਦੇਖੋਗੇ ਭਈ ਗੁਰੂ ਹੋਊ ਤੇ ਉਹਦੇ ਚਰਨ ਹੋਣਗੇ। ਅੱਗੇ ਗੁਰੂ ਗ੍ਰੰਥ ਸਾਹਿਬ ਦੇ ਚਰਨ ਕਿਹੜੇ ਹੋਏ? ਚਰਨ ਤੇ ਬੰਦੇ ਦੇ ਹੁੰਦੇ ਨੇ, ਫਿਰ ਕੋਈ ਬੰਦਾ ਗੁਰੂ ਬਣਾਓਗੇ ਤੇ ਤਾਂ ਹੀ ਉਹਦੇ ਚਰਨਾਂ ਨੂੰ ਹਿਰਦੇ ਵਿੱਚ
ਵਸਾਓਗੇ। ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ,
ਚਲੋ ਚਰਨ ਤਾਂ ਵਸਾਲੇ,
ਗੁਰਬਾਣੀ ਦੇ ਅਰਥ ਸੁਣਾਈ।
ਪਰ ਜੇ ਕਿਤੇ ਘਰ ਬੈਠੇ ਸਿੱਖ ਨੇ ਗੁਰੂ ਦੇ ਚਰਨਾਂ ਨਾਲ ਸਮਾਧੀ ਜੋੜ ਲਈ ਤੇ ਗੁਰੂ ਨੂੰ ਪਤਾ ਲੱਗ ਜਾਊ ਵੀ ਮੇਰਾ ਸਿੱਖ ਮੇਰੇ ਚਰਨਾਂ ਨਾਲ ਜੁੜਿਆ, ਮੈਂ ਆਪਣੇ ਚਰਨ ਨਹੀਂ ਹਿਲਾਣੇ, ਇਹ ਕੌਣ ਦੱਸੇਗਾ?
ਕਰਤਾਰਪੁਰ ਵਿੱਚ ਧੀਰ ਮੱਲੀਆਂ,
ਇਹ ਤਾਂ ਮਾਮੂਲੀ ਜੀ ਗੱਲ ਹੈ। ਕੰਨਾ ਮਾਟੇ ਕੁਰੂ, ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ, ਭਈ ਤੂੰ ਚੇਲਾ ਹੋਇਆ ਮੈਂ ਗੁਰੂ ਹੋਇਆ, ਐਨੇ ਨਾਲ ਥੋੜੋ ਬਣ ਜਾਣਾ
ਤੇ ਫਿਰ ਗੁਰੂ ਗ੍ਰੰਥ ਸਾਹਿਬ ਦਾ
ਐਨੇ ਨਾਲ ਤੇ ਨਹੀਂ ਗੱਲ ਬਣ। ਗੁਰੂ ਅਧੂਰਾ ਨਾ ਹੋਵੇ,
ਗੁਰੂ ਗੋਬਿੰਦ ਸਿੰਘ ਸਾਹਿਬ
ਗੁਰੂ ਪੂਰਨ ਹੋਵੇ, ਗੁਰੂ ਕਾਮਲ ਹੋਵੇ, ਗੁਰੂ ਨਾਨਕ ਦੇਵ ਜੀ ਵਰਗਾ ਗੁਰੂ ਹੋਵੇ,
ਇਹ ਗੁਰਬਾਣੀ
ਗੁਰੂ ਗੁਰੂ ਹਰ ਰਾਏ ਸਾਹਿਬ ਜੀ ਵਰਗਾ ਹੋਵੇ, ਗੁਰੂ ਕਲਗੀਧਰ ਪਾਤਸ਼ਾਹ ਜੀ ਵਰਗਾ ਗੁਰੂ ਹੋਵੇ,
ਆਪ ਕਿਉਂ ਨਹੀਂ ਬਣਾ ਲੈਂਦੇ?
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਗੁਰੂ ਹੋਵੇ,
ਆਪ ਬਣਾ ਲੈਣ ਫਿਰ ਨਕਲ।
ਅੱਜ ਸਾਰੀ ਦੁਨੀਆਂ ਨੂੰ ਜੋ ਸਿੱਖਿਆ ਦੇ ਰਹੇ ਨੇ, ਪਰ ਮੈਂ ਕਈ ਵਾਰੀ ਹੈਰਾਨ ਹੁੰਦਾ ਜਿਹੜੇ ਆਪਣੇ ਆਪ ਨੂੰ ਦੇਹ ਧਾਰੀ ਗੁਰੂ ਅਖਵਾਉਂਦੇ ਨੇ, ਬੋਲਦੇ ਨੇ, ਉਹ ਜਦੋਂ ਆਪਣੇ ਚੇਲਿਆਂ ਨੂੰ, ਸੇਵਕਾਂ ਨੂੰ, ਸੰਗਤਾਂ ਨੂੰ ਸਿੱਖਿਆ ਦਿੰਦੇ ਨੇ ਤੇ ਬਾਣੀ ਦੀਆਂ ਪੰਗਤਾਂ ਗੁਰੂ ਗ੍ਰੰਥ ਸਾਹਿਬ ਜੀ
ਲਿਆਓ ਕਾਗਜ਼ ਕਲਮ
ਤੇ ਕਹਿ ਦਿਆ ਕਰੋ ਜੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਗਤੀਆਂ ਲੈਣੀਆਂ ਨੇ ਤੇ ਫਿਰ ਕਹਿ ਦਿਓ ਗੁਰੂ ਗ੍ਰੰਥ ਸਾਹਿਬ ਗੁਰੂ ਨੇ ਆਪਣੇ ਆਪ ਨੂੰ ਜੇ ਤੁਸੀਂ ਗੁਰੂ ਹੀ ਅਖਵਾਉਣਾ ਹੈ ਤੇ ਕਮ ਸੇ ਕਮ ਬਾਣੀ ਤਾਂ ਆਪਣੀ ਬਣਾ ਲਓ। ਇਤਿਹਾਸ ਗਵਾਹ ਹੈ, ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਨੇ ਜੰਗਾਂ ਯੁੱਧਾਂ ਤੋਂ ਬਾਅਦ
ਗੁਰੂ ਗ੍ਰੰਥ ਸਾਹਿਬ
ਗੁਰੂ ਕਾਸ਼ੀ ਦਮਦਮੇ ਡੱਲੇ ਪਾਸ ਪਹੁੰਚ ਕੇ ਸਿੰਘਾਂ ਦੇ ਬੇਨਤੀ ਕਰਨ ਤੇ 25 ਸਿੰਘ ਭੇਜੇ ਵੀ ਲਿਆਓ ਧੀਰ ਮੱਲ ਜੀ ਦੇ ਪਾਸੋਂ ਸਤਿਗੁਰੂ ਪੰਚਮ ਪਾਤਸ਼ਾਹ ਜੀ ਦਾ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਹੋਇਆ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਨੂੰ ਗੁਰਬਾਣੀ ਦੇ ਅਰਥ ਸੁਣਾਈਏ, ਗੁਰਬਾਣੀ ਦੀ ਕਥਾ ਸੁਣਾਈਏ, ਪਾਠ ਸ਼ੁੱਧ ਕਰਵਾਈਏ। ਜਦੋਂ ਭਾਈ ਦਇਆ ਸਿੰਘ ਜੀ ਆਦਿਕ 25 ਸਿੰਘ ਗਏ ਕਰਤਾਰਪੁਰ ਵਿੱਚ, ਧੀਰ ਮੱਲੀਆਂ ਨੇ ਨਾਂਹ ਕਰ ਦਿੱਤੀ, ਕਹਿੰਦੇ ਜੇ ਤੁਸੀਂ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮੰਨਦੇ ਹੋ,
ਨਹੀਂ ਛੱਡਦੇ ਨਹੀਂ, ਐਸਾ ਹੋ ਰਿਹਾ
ਜੇ ਤੁਸੀਂ ਗੁਰੂ ਮੰਨਦੇ ਹੋ ਤੇ ਫਿਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾਡੇ ਕੋਲੋਂ ਕਿਉਂ ਮੰਗਦੇ ਹੋ?
ਕੁਝ ਨਹੀਂ ਛੱਡਣਾ।
ਜੇ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਨੇ
ਦੱਸੋ ਕਿ ਤੁਹਾਡੇ ਗੁਰੂ ਸਾਹਿਬ ਕੁਝ ਛੱਕਦੇ ਵੀ
ਨੇ, ਇਹ ਗੁਰੂ ਅਰਜਨ ਦੇਵ ਜੀ ਨੇ
ਅਸੀਂ ਉਹ ਚੀਜ਼ ਛਕਾ ਲਈਏ ਜਿਹੜੀ
ਇਹ ਗੁਰਬਾਣੀ ਬਣਾਈ,
ਹੁਣ ਨਹੀਂ ਛੱਕਦੇ
ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੇ ਗੁਰੂ ਨੇ ਤੇ ਉਹ ਵੀ ਉਹ ਬਾਣੀ ਆਪ ਕਿਉਂ ਨੀ ਬਣਾ ਲੈਂਦੇ?
ਪਹਿਲੇ ਪਹਿਲੇ
ਨਕਲ ਕਰਨੀ ਹੈ ਨਾ, ਫਿਰ ਨਕਲ ਕਰਨ ਦੀ ਕੀ ਲੋੜ?
ਇਹ ਗੁਰੂ ਹੈ
ਤਰਕ ਮਾਰੀ ਪਿਆਰੇ ਦਇਆ ਸਿੰਘ ਜੀ ਵਾਪਸ ਆਏ ਸਤਿਗੁਰੂ ਪਾਤਸ਼ਾਹ ਹੁਣ ਕੀ ਹੁਕਮ
ਆਣ ਕੇ ਹੁਣ ਲੋਕਾਂ ਨੂੰ ਸੁਣਾਉਣਾ?
ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਲਿਆਓ ਕਾਗਜ਼ ਕਲਮਾਂ
ਕਿਉਂ ਗੁਰੂ
ਦੁਆਤਾਂ ਮਨੀ ਸਿੰਘ ਜੀ ਤੁਸੀਂ ਲਿਖਾਰੀ ਲੱਗ ਜਾਓ। ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਕੰਠੋਂ ਸਾਰਾ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੰਠੋਂ ਚਾਰੀ ਹੈ, ਜਵਾਨੀ ਕੰਠੋਂ ਚਾਰੀ ਹੈ।
ਮੈਂ ਤੁਹਾਡਾ ਧੰਨਵਾਦ ਕਰਦੀ ਹਾਂ, ਮੈਂ ਅਨਪੜ੍ਹ ਹਾਂ
ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਇੰਨ ਬਿੰਨ ਮਿਲਦੀ ਹੋਈ ਬਾਣੀ
ਡਾਕੀਏ ਦੇ ਹੱਥ ਵਿੱਚ।
ਅੱਜ ਕੋਈ ਹੈ ਐਸਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਵਾਨੀ ਕੰਠੋਂ ਉਚਾਰ ਕੇ ਲਿਖ ਲਵੇਗਾ?
ਪਤ ਨਹੀਂ
ਨਾ, ਰਾਤ ਦਿਨੇ ਅੰਦਰ ਵੜ ਕੇ ਘੋਟੇ ਲਾਉਣੇ,
ਜਦੋਂ
ਗੁਰਬਾਣੀ ਦੀਆਂ ਪੰਕਤੀਆਂ ਯਾਦ ਕਰਨੀਆਂ
ਤੇ ਬੀਬੀ ਨੇ ਹੱਥ
ਅਖਵਾਉਣਾ ਆਪਣੇ ਆਪ ਨੂੰ ਗੁਰੂ
ਹੱਥ ਜੋੜ ਕੇ ਸੁਣ,
ਸੂਰਜ ਉੱਗੇ ਤੋਂ ਪਹਿਲਾਂ ਪਹਿਲਾਂ ਸੌਕ ਗਿਰੀ ਬਦਾਮਾਂ ਦੀ ਦੁੱਧ ਵਿੱਚ ਰਗੜ ਕੇ ਪੀ ਆਉਣੀ।
ਉਹ ਬੀਬੀ ਨੇ
ਤੇ ਜਦੋਂ ਜਾਣਾ ਨਾ ਕਿਤੇ, ਜਦੋਂ ਕਹਿੰਦੇ ਨੇ ਚੇਲੇ ਗੁਰੂ ਜੀ ਛਕੋਗੇ ਕੀ, ਤੇ ਚੇਲੇ ਆਖਦੇ ਨੇ ਨੀ ਕੁਝ ਛਕੋ,
ਕਿਉਂ ਹੋਈ ਹੈ
ਨਹੀਂ ਜੀ ਕੁਝ ਛਕੋ, ਨਹੀਂ ਨਹੀਂ ਛਕਦੇ ਨੀ ਕੁਝ ਵੀ, ਐਸਾ ਹੋ ਰਿਹਾ
ਪਤਨੀ
ਅਖੰਡ ਹੋ ਰਿਹਾ। ਇੱਕ ਥਾਂ ਤੇ ਪ੍ਰਥਾ ਕਿ ਐਸਾ ਹੋਇਆ, ਨਹੀਂ ਜੀ ਕੁਝ ਵੀ ਨਹੀਂ ਛਕਦੇ, ਕੁਝ ਨਹੀਂ ਛਕਣਾ।
ਤੇ ਜੇ ਹੁਣ ਉਹ
ਤੇ ਚੇਲਿਆਂ ਨੂੰ ਕੁਝ ਕੁ ਪਾਸੇ ਕਰਕੇ ਕਿਹਾ ਵੀ ਤੁਸੀਂ ਦੱਸੋ ਵੀ ਤੁਹਾਡੇ ਗੁਰੂ ਸਾਹਿਬ ਕੁਝ ਛਕਦੇ ਵੀ ਨੇ, ਤੇ ਜੇ ਛਕਦੇ ਨੇ ਤੇ ਅਸੀਂ ਉਹ ਚੀਜ਼ ਛਕਾ ਦਈਏ ਜਿਹੜੀ ਛਕਦੇ ਨੇ। ਕਹਿੰਦੇ ਜੀ ਇਹ ਹੁਣ ਨਹੀਂ ਛਕਦੇ, ਤੁਸੀਂ ਦੱਸ ਦਿਓ ਕਦੋਂ ਛਕਦੇ ਨੇ, ਅਸੀਂ ਉਦੋਂ ਸੇਵਾ ਕਰ ਲਵਾਂਗੇ। ਕਹਿੰਦੇ ਜੀ ਆਪਣੇ ਡੇਰੇ ਸੂਰਜ ਉੱਗੇ ਤੋਂ ਪਹਿਲੇ ਪਹਿਲੇ ਸੌਕ ਗਿਰੀ ਬਦਾਮ ਦੀ 1 ਕਿਲੋ ਦੁੱਧ ਵਿੱਚ ਰਗੜ ਕੇ ਤੜਕੇ ਤੜਕੇ ਛਕ ਲੈਂਦੇ, ਮੁੜ ਕੇ ਨੀ ਕੁਛ ਛਕਦੇ। ਹੱਦ ਹੋ ਗਈ ਹੈ, ਤੇ ਮੁੜ ਕੇ ਛਕਣ ਦੀ ਲੋੜ ਵੀ ਕੀ ਹੈ?
ਪਾ ਕੇ ਫਿਰ ਕਹਿ ਮੇਰੀ
ਫਿਰ ਕੀ ਲੋੜ ਹੈ?
ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ
ਇਹ ਗੁਰੂ ਹੈ
ਦੇ ਸਾਹਮਣੇ ਸੁਣਾਉਣਾ ਤੇ ਸੰਗਤਾਂ ਉਸ
ਤੇ ਰੱਟੇ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਦੇ ਆਣ ਕੇ ਹੁਣ ਲੋਕਾਂ ਨੂੰ ਸੁਣਾਉਣਾ। ਹੱਦ ਹੋ ਗਈ ਹੈ, ਫਿਰ ਆਖਦਾ ਹੈ ਕਿ ਮੈਂ ਗੁਰੂ ਕਿਉਂ ਗੁਰੂ ਤੂੰ ਆਖੇ ਮੈਂ ਬਾਣੀ ਨਹੀਂ ਸੁਣਾਈ। ਹੱਦ ਹੋ ਗਈ
ਕਿ ਜਿਸ ਨੂੰ ਪਤਾ ਹੋਵੇ ਉਹਦਾ ਨਾਮ ਹੈ ਗੁਰੂ।
ਕਿਸੇ ਬੀਬੀ ਦੀ ਚਿੱਠੀ ਆਈ, ਉਹਦੇ ਪਤੀ ਨੇ ਚਿੱਠੀ ਭੇਜੀ,
ਪੜ੍ਹ ਕੇ ਤਾਂ ਤੂੰ ਕਹਿ ਸਕਦਾ
ਤੇ ਬੀਬੀ ਅਨਪੜ੍ਹ
ਕਹਿ ਸਕਦਾ ਮੇਰੀ
ਤੇ ਡਾਕੀਏ ਨੂੰ ਕਹਿਣ ਲੱਗੀ ਵੀਰ ਜੀ ਭਈ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ, ਮੈਂ ਅਨਪੜ੍ਹ ਮੈਨੂੰ ਡਾਕੀਆ ਕਹਿੰਦਾ ਲੈ ਭੈਣ ਜੀ ਸੁਣੋ ਮੈਂ ਸੁਣਾਉਂਦਾ। ਡਾਕੀਏ ਦੇ ਹੱਥ ਵਿੱਚ ਚਿੱਠੀ ਹੈ ਤੇ ਉਹ ਬੋਲ ਰਿਹਾ ਮੇਰੀ ਪਿਆਰੀ ਸੁਪਤਨੀ। ਅੱਗੇ ਬਾਕੀ ਦੀ ਗੱਲ, ਜਦੋਂ ਡਾਕੀਏ ਨੇ ਕਿਹਾ ਨਾ ਮੇਰੀ ਪਿਆਰੀ ਸੁਪਤਨੀ ਤੇ ਬੀਬੀ ਨੇ ਹੱਥ ਜੋੜ ਲਏ ਤੇ ਬੜੇ ਪਿਆਰ ਦੇ ਨਾਲ ਹੱਥ ਜੋੜ ਕੇ ਸੁਣ ਰਹੀ ਹੈ ਧੰਨ ਭਾਗ ਦੇ
ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਪੂਰਨ ਗੁਰੂ ਦੇ ਚਰਨ ਹਿਰਦੇ ਵਿੱਚ ਵਸ।
ਉਹ ਬੀਬੀ ਨੇ ਹੱਥ ਕਿਹਦੇ ਅੱਗੇ ਜੋੜੇ ਨੇ? ਉਹ ਡਾਕੀਏ ਅੱਗੇ ਨਹੀਂ ਜੋੜੇ, ਚਿੱਠੀ ਅੱਗੇ ਜੋੜੇ। ਉਹ ਬੀਬੀ ਖੁਸ਼ ਕਿਉਂ ਹੋਈ ਹੈ ਵੀ ਮੇਰੇ ਪਤੀ ਦੀ ਲਿਖਤ ਹੈ ਮੇਰੀ ਪਿਆਰੀ ਸੁਪਤਨੀ, ਮੇਰਾ ਪਤੀ ਕਹਿ
ਨਿਸ਼ਾਨ ਸਿਰ ਤੈਨੂੰ ਸਾਰੇ ਸੁੱਖ ਪ੍ਰਾਪਤ ਹੋ ਜਾ,
ਆਪਣਾ ਪਿਆਰ
ਜਨਾਵੇ।
ਜੇ ਹੁਣ ਉਹ ਡਾਕੀਆ ਸਮਝ ਲਵੇ ਇਹ ਬੀਬੀ ਮੇਰੇ ਅੱਗੇ ਹੱਥ ਜੋੜ ਰਹੀ ਹੈ,
ਨਿਰਵਿਕਲਪ ਸਮਾਧੀ,
ਤੇ ਤੂੰ ਚਿੱਠੀ ਰੱਖ ਦੇਵੇਂ ਪਰੇ ਤੇ ਫਿਰ ਕਹਿ ਭਲਾ ਮੇਰੀ ਪਿਆਰੀ ਸੁਪਤਨੀ, ਤੇ ਫਿਰ ਵੇਖ ਤੇਰੀ ਸੇਵਾ ਕੀ ਹੁੰਦੀ।
ਅਰਥ ਲਾਉਣਾ ਪੈਂਦਾ ਸਹਿਜ ਨਾਮ,
ਉਹ ਚਿੱਠੀ ਪੜ੍ਹਨ ਨਾਲ ਤੂੰ ਉਹਦਾ ਪਤੀ ਨਹੀਂ ਬਣ ਗਿਆ। ਤੂੰ ਮੁੱਖ ਤੋਂ ਕਿਹਾ ਮੇਰੀ ਪਿਆਰੀ ਸੁਪਤਨੀ, ਪਰ ਚਿੱਠੀ ਸਾਹਮਣੇ ਰੱਖ ਕੇ ਕਿਹਾ ਨਾ, ਤੂੰ ਚਿੱਠੀ ਨੂੰ ਜੇਬ ਵਿੱਚ ਪਾ ਕੇ ਫਿਰ ਕਹਿ ਮੇਰੀ ਪਿਆਰੀ ਸੁਪਤਨੀ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਜਦੋਂ ਸੰਗਤਾਂ ਦੇ ਸਾਹਮਣੇ ਸੁਣਾਉਣਾ ਤੇ ਸੰਗਤਾਂ ਉਸ ਬਾਣੀ ਨੂੰ ਹੱਥ ਜੋੜ ਲਈਆਂ ਨੇ, ਤੈਨੂੰ ਨਹੀਂ ਜੋੜ ਰਹੀਆਂ ਵੀ ਮੈਂ ਹੀ ਸ਼ਾਇਦ ਬ੍ਰਹਮ ਗਿਆਨੀ ਬਣ ਗਿਆ ਮੈਂ ਹੀ ਗੁਰੂ। ਜਦੋਂ ਘਰ ਵਿੱਚ ਤੇਰੇ ਚਰਨਾਂ ਦਾ ਧਿਆਨ ਕੀਤਾ ਤੈਨੂੰ ਨੀ ਪਤਾ ਮੇਰਾ ਸੇਵਕ ਕੀ ਕਰ ਰਿਹਾ, ਤੈਨੂੰ ਨੀ ਕੁਝ ਪਤਾ, ਤੇ ਜਿਸ ਨੂੰ ਪਤਾ ਹੋਵੇ ਉਹਦਾ ਨਾਮ ਹੈ ਗੁਰੂ। ਉਹ ਹੈ ਪੂਰਨ, ਉਹ ਹੈ ਕਾਮਲ। ਉਹ ਚਿੱਠੀ ਪੜ੍ਹ ਕੇ ਤਾਂ ਤੂੰ ਕਹਿ ਸਕਦਾ, ਚਿੱਠੀ ਪਕੜ ਕੇ ਤੂੰ ਕਹਿ ਸਕਦਾ ਮੇਰੀ ਪਿਆਰੀ ਸੁਪਤਨੀ, ਤੂੰ ਨੀ ਕਹਿ ਰਿਹਾ ਚਿੱਠੀ ਕਹਿ ਰਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਬੋਲ ਕੇ ਤੂੰ ਗੁਰੂ ਨਹੀਂ ਬਣ ਸਕਦਾ, ਉਹ ਤਾਂ ਗੁਰੂ ਗ੍ਰੰਥ ਸਾਹਿਬ ਗੁਰੂ ਨੇ, ਗੁਰੂ ਗ੍ਰੰਥ ਸਾਹਿਬ ਗੁਰੂ ਨੇ, ਤੂੰ ਨਹੀਂ, ਤੂੰ ਤੇ ਡਾਕੀਆ। ਬੀਬੀ ਨੇ ਧੰਨਵਾਦ ਕੀਤਾ ਉਸ ਡਾਕੀਏ ਦਾ, ਸਤਿਕਾਰ ਕੀਤਾ ਉਸ ਦਾ, ਤੇ ਬਾਣੀ ਪੜ੍ਹਨ ਵਾਲੇ ਦਾ ਵੀ ਸਤਿਕਾਰ ਕਰਦੇ ਹੋ, ਖਸਮ ਤੇ ਨਹੀਂ ਬਣ ਗਿਆ, ਉਹ ਗੁਰੂ ਤੇ ਨਹੀਂ ਬਣ ਗਿਆ, ਉਹ ਪਤੀ ਤੇ ਨਹੀਂ ਬਣ ਗਿਆ, ਸਤਿਕਾਰ ਕਰਦੇ ਹੋ, ਸਤਿਕਾਰ ਤੇ ਭਰਾ ਛੋਟੇ ਦਾ ਵੀ ਕਰ ਲਈਦਾ, ਤੇ ਤੁਸੀਂ ਵੱਡਾ ਸਮਝ ਲਵੋ, ਤੇ ਵੱਡਾ ਸਾਡੇ ਤੋਂ। ਗੁਰੂ ਹੋਵੇ, ਪੂਰਨ ਹੋਵੇ, ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਉਸ ਪੂਰਨ ਗੁਰੂ ਦੇ ਚਰਨ ਹਿਰਦੇ ਵਿੱਚ ਵਸ ਜਾਣ, ਤੇ ਫਿਰ ਪ੍ਰਭ ਤੁੱਠੇ ਉਹ ਪਰਮੇਸ਼ਰ ਪ੍ਰਸੰਨ ਹੋ ਜਾਂਦਾ, ਕਿਉਂਕਿ ਗੁਰੂ ਪਰਮੇਸ਼ਰ ਦਾ ਰੂਪ ਹੈ। ਜਦੋਂ ਪਰਮੇਸ਼ਰ ਪ੍ਰਸੰਨ ਹੋ ਗਿਆ, ਸਭੇ ਸੁੱਖ ਭਏ, ਇਨਸਾਨ ਫਿਰ ਤੈਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ।
ਸਹਿਜ ਸਮਾਧ ਲੱਗੀ ਲਵੇ ਅੰਤਰ,
ਸਹਿਜ ਸਮਾਧ ਨਾਮ ਹੈ ਨਿਰਵਿਕਲਪ ਸਮਾਧੀ ਦਾ। ਵੈਸੇ ਸਹਿਜ ਦੇ ਬਹੁਤ ਅਰਥ ਨੇ, ਪ੍ਰਸੰਗ ਮੁਤਾਬਕ ਅਰਥ ਲਾਉਣਾ ਪੈਂਦਾ। ਸਹਿਜ ਨਾਮ ਕਿਤੇ ਗਿਆਨ ਦਾ ਕਰਨਾ ਪੈਂਦਾ, ਕਿਤੇ ਸ਼ਾਂਤੀ ਦਾ ਕਰਨਾ ਪੈਂਦਾ, ਕਿਤੇ ਸਹਿਜ ਦਾ ਅਰਥ ਸੁਤੇਸਿਤ ਕਰਨਾ ਪੈਂਦਾ, ਜਿਹੋ ਜਿਹਾ ਪ੍ਰਸੰਗ ਹੋਏਗਾ ਉਹਦੇ ਮੁਤਾਬਕ। ਇੱਥੇ ਸਹਿਜ ਸਮਾਧ ਦਾ ਅਰਥ ਹੈ ਨਿਰਵਿਕਲਪ ਸਮਾਧੀ, ਉਹ ਸਮਾਧੀ ਜਿਸ ਵਿੱਚ ਕੋਈ ਸੰਕਲਪ ਵਿਕਲਪ ਨਾ ਫੁਰਨ, ਮਨ ਦੇ ਅੰਦਰ ਸੰਕਲਪ ਵਿਕਲਪ ਨਾ ਫੁਰਨ ਨਾ। ਅਜੇ ਸਾਡੇ ਸੰਕਲਪ ਵਿਕਲਪ ਖਤਮ ਨਹੀਂ ਹੋਏ, ਨਹੀਂ ਹੋਏ, ਅਸੀਂ ਤੇ ਗੁਰਦੁਆਰੇ ਬੈਠੇ ਹੋਏ ਹਾਂ, ਇਹ ਸੰਕਲਪ ਕੁਝ ਹੋਰ ਹੀ ਉੱਠ ਰਹੇ। ਗੁਰੂ ਦੇ ਬਹੁਤ ਉੱਦਮ ਕਰਨਾ ਪਵੇਗਾ, ਬੜੀ ਕਮਾਈ ਕਰਨੀ ਪਵੇਗੀ, ਫਿਰ ਸੰਕਲਪ ਤੇ ਵਿਕਲਪ ਖਤਮ ਹੁੰਦੇ ਨੇ, ਤੇ ਉਸ ਸਮਾਧੀ ਦਾ ਨਾਮ ਹੈ ਨਿਰਵਿਕਲਪ ਸਮਾਧੀ। ਤੇ ਸਾਹਿਬਗੁਰੂ ਪੰਚਮ ਪਾਤਸ਼ਾਹ ਜੀ ਉਸਨੂੰ ਸਹਿਜ ਸਮਾਧ ਕਿਹਾ। ਲਗੀ ਲਵੇ ਅੰਤਰ, ਜਿਨ੍ਹਾਂ ਦੀ ਨਿਰਵਿਕਲਪ ਸਮਾਧੀ ਦੇ ਅੰਦਰ ਇਹ ਲਿਵ ਜੁੜ ਗਈ ਹੈ, ਕਿਨ੍ਹਾਂ ਦੀ ਜੁੜ ਗਈ ਹੈ, ਜਿਨ੍ਹਾਂ ਨੂੰ ਇਹ ਸਾਰੇ ਸੁੱਖ ਪ੍ਰਾਪਤ ਹੋਏ ਨੇ। ਕਿਨ੍ਹਾਂ ਨੂੰ ਸੁੱਖ ਪ੍ਰਾਪਤ ਹੋਏ ਨੇ? ਜਿਨ੍ਹਾਂ ਦੇ ਪਰਮੇਸ਼ਰ ਤੁੱਠਾ। ਕਿਨ੍ਹਾਂ ਦੇ ਪਰਮੇਸ਼ਰ ਤੁੱਠਾ? ਜਿਨ੍ਹਾਂ ਨੇ ਗੁਰੂ ਪੂਰਨ ਦੇ ਚਰਨ ਹਿਰਦੇ ਵਿੱਚ ਧਿਆਏ। ਪੂਰਨ ਗੁਰੂ, ਪਹਿਲੇ ਵੀ ਬੇਨਤੀ ਕੀਤੀ ਸੀ, ਪੂਰਨ ਗੁਰੂ, ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਸ਼ਬਦ, ਇਹ ਮੈਂ ਨਹੀਂ ਕਹਿੰਦਾ, ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਪੁੱਛੋ ਹੇ ਸਤਿਗੁਰੂ ਤੁਹਾਡੇ ਚਰਨ ਕਿਹੜੇ ਨੇ? ਤੇ ਪਾਤਸ਼ਾਹ ਕਹਿੰਦੇ ਨੇ, ਮਹਾ ਆਨੰਦ ਮੰਗਲ ਰੂਪ ਤੁਮਰੇ ਬਚਨ ਅਨੂਪ ਰਸਾਲ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਹਿਰਦੈ ਚਰਨ, ਹਿਰਦੇ ਚ ਚਰਨ ਵਸਾਲ ਹੈ ਜੀ, ਕਿਹੜੇ ਵਸਾਵਾਂ? ਸ਼ਬਦ ਸਤਿਗੁਰ ਕੋ, ਗੁਰੂ ਦਾ ਸ਼ਬਦ, ਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ। ਐਸੇ ਗੁਰਮੁਖ ਪਿਆਰਿਆਂ ਜਿਨ੍ਹਾਂ ਨੂੰ ਪ੍ਰਭੂ ਨੇ ਪ੍ਰਸੰਨ ਹੋ ਕੇ ਆਤਮਕ ਆਨੰਦ ਸੁਖ ਦਿੱਤਾ ਹੈ, ਦੁਨਿਆਵੀ ਸੁੱਖ ਵੀ ਦਿੱਤੇ ਨੇ, ਉਹਨਾਂ ਦੀ ਨਿਰਵਿਕਲਪ ਸਮਾਧੀ ਵਿੱਚ ਲਿਵ ਲੱਗੀ, ਲਿਵ ਲੱਗ ਗਈ ਹੈ, ਲਿਵ ਜੁੜ ਗਈ ਹੈ ਉਹਨਾਂ ਪਿਆਰਿਆਂ ਦੀ, ਜਿਨ੍ਹਾਂ ਦੀ ਜੁੜ ਗਈ ਹੈ।
ਸੋ ਰਸੋਈ ਜਾਣੇ ਜੀਓ,
ਸੋ ਉਹ ਜਿਹੜਾ ਰਸ ਰਸ ਹੈ, ਆਨੰਦ ਹੈ,
ਕਮਾਈ ਕਰਨੀ ਪਵੇਗੀ,
ਉਹ ਉਹਨਾਂ ਨੇ ਜਾਣਿਆ।
ਸੰਕਲਪ ਕਲਪ ਖਤਮ ਹੁੰਦੇ ਨੇ ਜਦੋਂ
ਇਹਨਾਂ ਨੇ ਚੱਖ ਲਿਆ, ਉਹਨਾਂ ਨੇ ਚੱਖਿਆ, ਉਹਨਾਂ ਨੇ ਜਾਣਿਆ।
ਨਿਰਵਿਕਲਪ ਸਮਾਧੀ
ਸਾਡਾ ਕਹਿਣ ਮਾਤਰ ਹੈ, ਨਾਮ ਬਾਣੀ ਦਾ ਆਨੰਦ ਹੈ, ਆਤਮਕ ਆਨੰਦ ਹੈ, ਬ੍ਰਹਮਾ ਆਨੰਦ ਹੈ, ਯੋਗਾ ਆਨੰਦ ਹੈ। ਪਰ ਪਾਤਸ਼ਾਹ ਜੀ ਕਹਿੰਦੇ ਨੇ ਅਸਲ ਦੇ ਵਿੱਚ ਉਹਨਾਂ ਨੇ ਜਾਣਿਆ ਜਿਨ੍ਹਾਂ ਨੇ ਚੱਖਿਆ,
ਜਿਨ੍ਹਾਂ ਨੂੰ ਸੁਖ ਪ੍ਰਾਪਤ ਹੋਏ ਨੇ।
ਰਸੋਈ ਤਿਆਰ ਕੀਤੀ ਹੈ ਬੀਬੀ ਨੇ,
ਜਿਨ੍ਹਾਂ ਦੇ ਪਰਮੇਸ਼ਰ ਤੁੱਠਾ।
ਪਤੀ ਜੀ ਪੁੱਛਦੇ ਨੇ ਕੈਸੀ ਰਸੋਈ ਤਿਆਰ ਕੀਤੀ, ਕਹਿੰਦੀ ਆ ਬਹੁਤ ਸਵਾਦ।
ਪੂਰਨ ਗੁਰੂ,
ਸਪੁੱਤਰੀ ਨੂੰ ਪੁੱਛਿਆ,
ਪੂਰਨ ਗੁਰੂ,
ਪਿਤਾ ਜੀ ਮੰਮੀ ਨੇ ਬਹੁਤ ਸੁੰਦਰ ਰਸੋਈ ਭੋਜਨ ਤਿਆਰ ਕੀਤਾ।
ਸ਼ਬਦ
ਦੂਜੇ ਕਾਕੇ ਨੂੰ ਪੁੱਛਿਆ, ਬਹੁਤ ਸਵਾਦ। ਕਹਿਣ ਲੱਗਾ ਮੈਨੂੰ ਇਉਂ ਨੇ, ਮੈਨੂੰ ਇਹ ਦੱਸੋ ਵੀ ਕਿੰਨਾ।
ਪਾਤਸ਼ਾਹ
ਛੋਟਾ ਕਾਕਾ ਕਹਿੰਦਾ, ਡੈਡੀ ਜੀ ਮੈਂ ਦੱਸਦਾ, ਕਿਉਂਕਿ ਮੈਂ ਛਕਿਆ, ਇਹਨਾਂ ਛਕਿਆ ਨੀ ਕਿਸੇ ਨੇ, ਮੈਂ ਛਕਿਆ, ਮੈਂ ਦੱਸਦਾ ਕਿੰਨਾ ਸਵਾਦ ਹੈ। ਕਹਿਣ ਲੱਗੇ ਹਾਂ ਇਹਨੂੰ ਪੁੱਛ ਲਓ ਕਿਉਂਕਿ ਇਸ ਨੇ ਛਕ ਲਿਆ। ਅਸਲ ਉਸ ਆਨੰਦ ਦਾ ਉਸ ਨੂੰ ਪਤਾ ਜਿਸ ਨੇ ਲੈ ਲਿਆ, ਜਿਸ ਨੇ ਪ੍ਰਾਪਤ ਕਰ ਲਿਆ ਉਸ ਆਨੰਦ ਨੂੰ। ਮੇਰੇ ਪਾਤਸ਼ਾਹ ਜੀ ਨੇ ਫਰਮਾਇਆ ਅਰਾਰਾ ਰਸ ਨਿਰਸ ਕਰ ਜਾਣਿਆ, ਹੋਏ ਨਿਰਸ ਸੋ ਰਸ ਪਹਿਚਾਨਿਆ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹੋ ਰਸ ਨਹੀਂ ਭਾਵਾ।
ਉਹਨਾਂ ਦੀ ਨਿਰਵਿਕਲਪ
ਜੇ ਮੇਰੇ ਵਰਗੇ ਬੰਦੇ ਜਿਨ੍ਹਾਂ ਨੇ ਰਸ ਸਬਜ਼ੀਆਂ ਦਾ, ਰਸ ਭੋਜਨਾਂ ਦਾ, ਰਸ ਜੂਸਾਂ ਦਾ, ਇਹ ਹੀ ਰਸ ਜਿਹਨੇ ਲਈ ਜਾਣਾ, ਉਹਨੂੰ ਪੁੱਛ ਲਈਏ ਨਾ ਆਤਮਕ ਆਨੰਦ ਕੀ ਹੁੰਦਾ, ਤੇ ਉਹਨਾਂ ਸਮਝਣਾ ਕਹਿਣ ਮਾਤਰ ਹੀ ਆ। ਪੂਰਨ ਤੌਰ ਤੇ ਉਹ ਕਾਕਾ ਬਹਿੰਦਾ ਮੈਨੂੰ ਪੁੱਛੋ ਮੈਂ ਚੱਖਿਆ ਮੈਂ ਛਕਿਆ। ਸਾਹਿਬ ਜੀ ਕਹਿੰਦੇ ਨੇ ਇਸ ਰਸ ਨੂੰ ਅਸਲ ਦੇ ਵਿੱਚ ਉਹ ਜਾਣਦੇ ਨੇ ਜਿਨ੍ਹਾਂ ਨੇ ਇਸ ਰਸ ਨੂੰ ਛਕਣਾ ਕੀਤਾ, ਬਾਕੀ ਸਾਰੇ ਰਸਾਂ ਦਾ ਤਿਆਗ ਕਰਨਾ ਪੈਂਦਾ ਜਦੋਂ ਉਸ ਰਸ ਦੀ ਪ੍ਰਾਪਤੀ ਕਰਨੀ ਹੈ। ਖਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਂਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਰਦ। ਰੱਬ ਦੀ ਪ੍ਰਾਪਤੀ ਦਾ ਆਨੰਦ ਕੁਝ ਹੋਰ ਹੈ। ਇਹਨਾਂ ਰਸ ਇਹ ਜਿਹੜੇ ਰਸ ਨੇ ਰੱਬ ਤੱਕ ਨਹੀਂ ਪਹੁੰਚਣ
ਦਿੰਦੇ।
ਉਹ ਰਸ ਦਾ ਉਦੋਂ ਆਨੰਦ ਹੈ ਜਦੋਂ ਰੱਬ ਕੋਲ ਪਹੁੰਚ ਕੇ ਉਸ ਰਸ ਨੂੰ ਉਸ ਆਨੰਦ ਨੂੰ ਲੈ ਲਿਆ ਨਾ, ਪ੍ਰਾਪਤ ਕਰ ਲਿਆ। ਇਹ ਰਸ ਉਹ ਜਾਣਦੇ ਹਨ ਜਿਨ੍ਹਾਂ ਨੇ ਚੱਖਿਆ ਹੈ।
ਅਗਮ ਗੋਚਰ ਸਾਹਿਬ ਮੇਰਾ,
ਅਗਮ ਨਾਮ ਹੈ,
ਦੱਸੋ ਕਿੰਨਾ
ਗਮ ਨਾਮ ਹੁੰਦਾ ਫਿਕਰ ਦਾ,
ਛੋਟਾ ਕਾਕਾ ਕਹਿੰਦਾ
ਤੇ ਜਿੱਥੇ ਐੜਾ ਅਕਸ਼ਰ ਆ ਜਾਵੇ ਕਿਸੇ ਵੀ ਅਕਸ਼ਰ ਅੱਗੇ ਉਹ ਆਪੋਜਿਟ ਅਰਥ ਕਰ ਲੈ। ਸ੍ਰੀ ਗੁਰੂ ਗ੍ਰੰਥ ਸਾਹਿਬ
ਇਹਨੂੰ ਪੁੱਛ ਲਓ ਕਿਉਂਕਿ
ਦੋ ਅੱਖਰਾਂ ਜਾਂ ਤਿੰਨ ਅੱਖਰਾਂ ਦਾ ਜੋ ਅਰਥ ਹੋਵੇ ਉਸ ਤੋਂ ਪਹਿਲੇ ਐੜਾ ਲੱਗਿਆ ਤੇ ਅਰਥ ਉਹਦੇ ਆਪੋਜਿਟ ਕਰ। ਗਮ ਫਿਕਰ ਤੇ ਆਗਮ ਫਿਕਰਾਂ ਤੋਂ ਰਹਿਤ, ਜਿਹਨੂੰ ਕੋਈ ਵੀ ਫਿਕਰ ਨਹੀਂ। ਗਮ ਦੇ ਅੰਦਰ ਸਾਰੀ ਸ੍ਰਿਸ਼ਟੀ ਹੈ ਤੇ ਅਗਮ ਨਾਮ ਹੈ ਪਰਮਾਤਮਾ ਦਾ, ਕਿਉਂਕਿ ਉਹ ਫਿਕਰਾਂ ਤੋਂ ਰਹਿਤ ਹੈ ਤੇ ਉਹ ਇੱਕ ਪਰਮੇਸ਼ਰ ਹੀ ਹੈ ਜਿਹੜਾ ਫਿਕਰਾਂ ਤੋਂ ਰਹਿਤ।
ਅਥਵਾ
ਗਮ ਨਾਮ ਹੁੰਦਾ ਪਹੁੰਚ ਦਾ, ਗਮ ਮੇਰੀ ਉਥੋਂ ਤੱਕ ਗਮਤਾ ਹੈ,
ਜਿਨ੍ਹਾਂ ਨੇ ਰਾਸ
ਮੈਂ ਉਥੋਂ ਤੱਕ ਪਹੁੰਚ ਸਕਦਾ ਗਮਤਾ ਹੈ। ਅਗਮ ਜੋ ਮਨ ਕਰਕੇ ਪਹੁੰਚਣ ਤੋਂ ਰਹਿਤ ਹੈ, ਜਿੱਥੇ ਮਨ ਨਹੀਂ ਪਹੁੰਚ ਸਕਦਾ ਸੋ ਕਹੀਏ ਅਗਮ। ਗਮ ਪਹੁੰਚ ਸਕਦਾ, ਅਗਮ ਨਹੀਂ ਪਹੁੰਚ ਸਕਦਾ।
ਜਿਨ੍ਹਾਂ ਨੇ ਇਸ ਰਾਸ
ਜੋ ਮਨ ਦੀ ਗਮਤਾ ਤੋਂ ਪਰੇ ਹੈ ਸੋ ਕਹੀਏ ਅਗਮ। ਅਗੋਚਰ ਜੋ ਇੰਦਰੀਆਂ ਦਾ ਅਵਿਸ਼ਾ ਹੈ, ਜੋ ਇੰਦਰੀਆਂ ਕਰਕੇ ਜਾਣਿਆ ਨਹੀਂ ਜਾਂਦਾ, ਇਹਨਾਂ ਅੱਖਾਂ ਨਾਲ ਉਹ ਰੱਬ ਦੇਖਿਆ ਨਹੀਂ ਜਾਂਦਾ, ਨਹੀਂ ਦਿਸ ਰਿਹਾ।
ਰੱਬ ਦੀ ਪ੍ਰਾਪਤੀ ਦਾ
ਕੰਨਾਂ ਨਾਲ ਉਹਦੀ ਕਣਸੋ ਨਹੀਂ ਸੁਣੀ
ਜਾਂਦੀ, ਰੱਬ ਤੱਕ ਨਹੀਂ ਪਹੁੰਚਣ ਦਿੰਦੇ।
ਇਸ ਵਾਸਤੇ ਇੰਦਰੀਆਂ ਦਾ ਜੋ ਅਵਿਸ਼ਾ ਹੈ
ਉਦੋਂ ਆਨੰਦ ਹੈ ਜਦੋਂ ਰੱਬ ਕੋਲ ਪਹੁੰਚ ਕੇ
ਅਗੋਚਰ
ਆਨੰਦ ਨੂੰ ਲੈ,
ਇੰਦਰੀਆਂ ਵੀ ਉਥੋਂ ਤੱਕ ਨਹੀਂ ਪਹੁੰਚ ਸਕਦੀ।
ਉਹ ਜਾਣਦੇ ਹਨ
ਐਸਾ ਜੋ ਪ੍ਰਭੂ ਹੈ, ਮੇਰਾ ਸਾਹਿਬ ਮਾਲਕ ਹੈ।
ਘਟ ਘਟ ਅੰਤਰ ਵਰਤੈ ਨੇਰਾ,
ਜੋ ਹਿਰਦਿਆਂ ਹਿਰਦਿਆਂ ਵਿੱਚ ਵਰਤ ਰਿਹਾ, ਨੇੜੇ ਹੋ ਕੇ ਵਰਤ ਰਿਹਾ। ਨੇਰਾ ਨੇੜੇ, ਨੇੜੇ ਤੋਂ ਨੇੜੇ ਹੈ, ਪਰ ਕਿਹਨਾਂ ਨੂੰ ਨੇੜੇ ਤੋਂ ਨੇੜੇ ਹੈ? ਗੁਰਮੁਖਾਂ
ਨੂੰ,
ਗੁਰਸਿੱਖਾਂ, ਭਗਤਾਂ, ਸੰਤਾਂ ਨੂੰ, ਉਹਨਾਂ ਨੂੰ ਤਾਂ ਨੇੜੇ ਤੋਂ ਨੇੜੇ ਹੈ। ਮਨਮੁਖਾਂ ਨੂੰ ਬਹੁਤ ਦੂਰ ਹੈ। ਹੈ ਤਾਂ ਰੱਬ ਸਭ ਦੇ ਅੰਦਰ, ਪਰਮਾਤਮਾ ਸਭ ਦੇ ਅੰਦਰ ਹੈ, ਕੀੜੀ ਤੋਂ ਲੈ ਕੇ ਪਹਾੜ ਤੱਕ ਸਭ ਦੇ ਅੰਦਰ ਹੈ, ਨੇੜੇ ਹੈ। ਮਨਮੁਖਾਂ ਦੇ ਵੀ ਨੇੜੇ ਹੈ, ਗੁਰਮੁਖਾਂ ਦੇ ਵੀ, ਦੁਸ਼ਟਾਂ ਚ ਵੀ ਹੈ, ਕੁੱਤਿਆਂ ਬਿੱਲਿਆਂ ਚ ਵੀ ਹੈ, ਰੱਬ ਸਭ ਥਾਵਾਂ ਤੇ ਹੈ, ਧਰਤੀ ਆਕਾਸ਼ ਵਿੱਚ ਹੈ, ਨੇੜੇ ਤੋਂ ਨੇੜੇ ਹੈ, ਸਭ ਦੇ ਨੇੜੇ ਹੈ।
ਪਹੁੰਚ ਸਕਣਾ ਗਮਤਾ ਹੈ,
ਪਰ ਮਨਮੁਖਾਂ ਨੇ ਕਦੇ ਵੇਖਿਆ ਹੀ ਨਹੀਂ ਉਹਨਾਂ ਦੇ ਭਾਅ ਦਾ,
ਜਿੱਥੇ ਮਨ ਨਹੀਂ ਪਹੁੰਚ ਸਕਦਾ।
ਨੇੜੇ ਉਸ ਦੇ ਭਾਅ ਦਾ ਜਿਸ ਨੇ ਦੇਖ ਲਿਆ, ਜਿਸ ਨੇ ਪ੍ਰਾਪਤ ਕਰ ਲਿਆ, ਪ੍ਰਹਲਾਦ ਨੂੰ ਬਚਾ ਲਿਆ ਨੇੜੇ ਹੈ, ਰਣਾਕਸ਼ ਨੂੰ ਬਚਾਇਆ ਨਹੀਂ ਨੇੜੇ ਕਾਹਦਾ,
ਅਗੋਚਰ
ਨਾਮਦੇਵ ਨੂੰ ਬਚਾ ਲਿਆ, ਕਬੀਰ ਨੂੰ ਬਚਾ ਲਿਆ, ਗੰਗਾ ਕੀ ਲਹਿਰ ਮੇਰੀ ਟੁੱਟੀ, ਜੰਜੀਰ ਮ੍ਰਿਗਸ਼ਾਲਾ ਪਰ ਬੈਠੇ ਕਬੀਰ ਨੇੜੇ
ਨਾਲ, ਉਹ ਰੱਬ ਦੇਖਿਆ ਨਹੀਂ ਜਾਂਦਾ, ਨਹੀਂ ਦਿਖ ਰਿਹਾ,
ਤੇ ਜਿਹਨੇ ਜਿਹਦੀ ਮਦਦ ਹੀ ਨਹੀਂ ਕੀਤੀ, ਜਿਹਦੀ ਰੱਖਿਆ ਹੀ ਨਹੀਂ ਕੀਤੀ, ਉਹਦੇ ਵਾਸਤੇ ਨੇੜੇ ਕਰ
ਜਾਂਦੀ
ਹੈ ਸਭ ਦੇ ਨੇੜੇ, ਪਰ ਜਿਨ੍ਹਾਂ ਨੇ ਸਮਝ ਲਿਆ ਵੇਖ ਲਿਆ ਉਹਨਾਂ ਵਾਸਤੇ ਨੇੜੇ ਹੈ, ਜਿਹਦੇ ਵਾਸਤੇ ਨਹੀਂ ਉਹਦੇ ਵਾਸਤੇ ਨਹੀਂ।
ਅਗੋਚਰ ਇੰਦਰੀਆਂ ਵੀ ਉੱਥੋਂ ਤੱਕ ਨਹੀਂ ਪਹੁੰਚ
ਸਕਦੇ, ਐਸਾ ਜੈਕਟ ਦੇ ਵਿੱਚ
ਸਾਹਿਬ ਮਾਲਕ ਹੈ,
ਕੁਝ ਮਾਇਆ
ਤੇ ਅੰਤਰ ਵਰਤੈ ਨੇਰਾ।
ਇਹ ਘਰਵਾਲੀ ਕਹਿਣ ਲੱਗੀ ਵੀ ਇਹ
ਵਰਤ ਰਿਹਾ
ਸੌਦਾ ਲੈ ਆਓ,
ਨੇੜੇ ਹੋ ਕੇ ਵਰਤ ਰਿਹਾ,
ਕਹਿਣ ਲੱਗੇ ਪੈਸੇ ਨਹੀਂ ਹੈ,
ਨੇੜੇ ਹੈ,
ਨੇੜੇ ਪੈਸੇ ਨਹੀਂ ਹੈ,
ਪਰ ਕਿਹਨਾਂ ਨੂੰ ਨੇੜੇ ਤੋਂ ਨੇੜੇ।
ਕੁਝ ਦਿਨਾਂ ਤੋਂ ਬਾਅਦ ਉਸ ਕੁੜਤੀ ਨੂੰ ਧੋਣ ਲੱਗਿਆ ਅੰਦਰੋਂ ਕੁਝ ਪੌਂਡ ਨਿਕਲ ਆਏ,
ਸੰਤਾਂ ਨੂੰ
ਕਹਿਣ ਲੱਗੇ ਤੁਸੀਂ ਤੇ ਕਹਿੰਦੇ ਸੀ ਪੈਸੇ ਨਹੀਂ ਹੈ, ਪੌਂਡ ਕਿੱਥੋਂ ਨਿਕਲੇ ਨੇ, ਉਸੇ ਕੁੜਤੀ ਵਿੱਚੋਂ ਨਿਕਲੇ ਨੇ।
ਮਨਮੁੱਖਾਂ ਨੂੰ ਬਹੁਤ ਦੂਰ ਹੈ,
ਮੈਨੂੰ ਤਾਂ ਪਤਾ ਹੀ ਨਹੀਂ ਸੀ ਰਹਿਣ ਸੀ ਵਿੱਚ, ਜਦੋਂ ਪਤਾ ਹੀ ਨਹੀਂ ਸੀ ਉਹਦੇ ਭਾਅ ਦੇ ਜੇ ਹੋਏ ਤੇ ਤੇ ਨਾ ਹੋਏ, ਜਦੋਂ ਪਤਾ ਸੀ ਉਹਦੇ ਤੋਂ ਸੁਖ ਲੈ ਸਕਦਾ, ਉਹਨੂੰ ਪਤਾ ਸੀ
ਮਨਮੁੱਖਾਂ ਦੇ ਵੀ ਨੇੜੇ ਹੈ।
ਜੇ ਤੇ ਰੱਬ ਨੂੰ ਵੇਖ ਲਿਆ, ਰੱਬ ਤੋਂ ਕੁਝ ਮਦਦ
ਕੁੱਤਿਆਂ ਬਿੱਲਿਆਂ ਚ ਵੀ ਹੈ, ਰੱਬ
ਲੈ ਲਈ ਹੈ,
ਸਭ ਥਾਵਾਂ ਤੇ ਹੈ,
ਉਹਦੇ ਤੋਂ ਕੁਝ ਸੁਖ ਲੈ ਲਿਆ,
ਆਸ਼ਰਿਤ ਹੈ,
ਆਨੰਦ ਲੈ ਲਿਆ, ਨੇੜੇ ਹੈ, ਤੇ ਰੱਬ ਅੰਦਰ ਹੈ, ਦਿਸਦਾ ਹੈ ਨਹੀਂ, ਮਦਦ ਕਰਦਾ ਨਹੀਂ, ਤੇ ਉਹ ਨੇੜੇ ਕਾਹਦਾ ਆ।
ਮਨਮੁੱਖਾਂ
ਭਗਤਾਂ ਦੇ ਨੇੜੇ ਹੈ, ਮਨਮੁੱਖਾਂ ਤੋਂ ਦੂਰ ਹੈ, ਕਿਉਂਕਿ ਮਨਮੁੱਖਾਂ ਨੂੰ ਦਿਸਦਾ ਨਹੀਂ ਉਹਨਾਂ ਦੇ ਭਾਅ ਦਾ, ਦੂਰ ਹੈ ਗੁਰਮੁਖਾਂ ਨੂੰ ਦਿਸਦਾ ਉਹਨਾਂ ਦੇ ਭਾਅ ਦਾ ਨੇੜੇ ਹੈ। ਰਵਿਦਾਸ ਜੀ ਨੂੰ ਪੁੱਛੀਏ ਤੇ ਉਹ ਕਹਿੰਦੇ ਨੇ, ਕਹੋ ਰਵਿਦਾਸ ਹਾਥ ਪੈ ਨੇਰਾ, ਸਹਿਜੇ ਹੋਏ ਸੋ ਹੋਈ, ਕਹਿੰਦੇ ਉਹਦੇ ਹੱਥਾਂ ਦੇ ਪੈਰਾਂ ਤੋਂ ਵੀ ਨੇੜੇ ਹੈ,
ਗੰਗਾ ਕੀ ਲਹਿਰ ਮੇਰੀ ਟੁੱਟੀ,
ਪਰ ਜਿਹਦੀ ਮਦਦ ਕੀਤੀ ਹੈ ਉਹਨਾਂ
ਵਾਸਤੇ।
ਸੋ ਸਾਹਿਬ ਜੀ ਫਰਮਾ ਰਹੇ ਹਨ, ਜੋ ਮਨ ਦੀ ਗਮਤਾ ਤੋਂ ਪਰੇ, ਜੋ ਅੰਦਰੀਆਂ ਦਾ ਅਵਿਸ਼ਾ ਮੇਰਾ ਮਾਇਆ ਬਿਰਤੀ ਕਰਕੇ ਸਾਹਿਬ ਮਾਲਕ ਹੈ, ਉਹ ਹਿਰਦਿਆਂ ਹਿਰਦਿਆਂ ਵਿੱਚ ਵਰਤ ਰਿਹਾ ਹੈ, ਨੇੜੇ ਤੋਂ ਨੇੜੇ ਹੈ, ਉਹ
ਸਦਾ ਅਲਪਤ ਜੀਆਂ ਕਾ ਦਾਤਾ,
ਉਹ ਸਦਾ ਵਾਸਤੇ ਨਿਰਲੇਪ ਹੈ, ਇਹ ਉਸਦਾ ਇਹੋ ਹੀ ਉਸਦੀ ਕਮਾਲਤਾ ਹੈ, ਇਹੀ ਉਸਦੀ ਅਚਰਜਤਾ ਹੈ, ਇਹ ਸਭ ਦੇ ਅੰਦਰ ਰਹਿੰਦਾ ਹੋਇਆ ਉਹ ਨਿਰਲੇਪ
ਹੈ।
ਇਹੀ ਕਾਰਨ ਹੈ ਕਿ ਮਨਮੁੱਖ ਦੇ ਪਾਸੋਂ ਉਹਨੂੰ ਮਨਮੁਖਤਾ ਹੀ ਨਹੀਂ ਲੱਗਦੀ, ਹੈ ਮਨਮੁਖ ਦੇ ਅੰਦਰ ਨੇੜੇ, ਪਰ ਉਹਦੀ ਮਨਮੁਖਤਾ ਹੀ ਉਹਦੀ ਬੁਰਿਆਈ ਉਹਨੂੰ ਲੱਗਦੀ ਨਹੀਂ, ਕਿਉਂਕਿ ਉਹ ਅਲਿਪਤ ਹੈ, ਉਹ ਨਿਰਲੇਪ ਹੈ,
ਇਹਨਾਂ ਤੋਂ ਬਾਅਦ
ਨਹੀਂ ਲੱਗਦੀ ਜੀ। ਕਿਵੇਂ
ਨੂੰ ਧੋਣ ਲੱਗਿਆ ਅੰਦਰੋਂ,
ਕਵਲ ਪਾਣੀ ਵਿੱਚ ਹੈ ਨਾ, ਪਾਣੀ ਚੋ ਉੱਗਿਆ, ਪਾਣੀ ਵਿੱਚ ਜੰਮਿਆ, ਪਾਣੀ ਵਿੱਚ ਰਹਿੰਦਾ, ਪਾਣੀ ਵਿੱਚ ਮਰਦਾ, ਸਾਰੀ ਜ਼ਿੰਦਗੀ ਪਾਣੀ ਵਿੱਚ ਰਹਿੰਦਾ, ਪਰ ਪਾਣੀ ਜਿਹੜਾ ਨਾ ਕਦੇ ਕਵਲ ਪਾਣੀ ਵਿੱਚ ਟੱਚ ਨਹੀਂ ਕਰਦਾ,
ਜਦੋਂ ਪਤਾ ਹੀ ਨਹੀਂ ਸੀ ਉਹਦੇ ਭਾਰੇ
ਪਾਣੀ ਤੋਂ ਉਤਾਰ
ਹੋਏ, ਜਦੋਂ ਪਤਾ ਸੀ
ਕਬਲ ਕਦੇ ਪਾਣੀ ਦੀ ਲਪਾਏ ਮਾਨਗੀ ਅੰਦਰ ਨਹੀਂ, ਪਾਣੀ ਤੋਂ
ਰੱਬ ਨੂੰ ਵੇਖ ਲਿਆ, ਰੱਬ ਤੋਂ ਕੁਝ
ਪਾਣੀ ਵਿੱਚੋਂ ਜੰਮਿਆ, ਪਾਣੀ ਵਿੱਚੋਂ ਉੱਗਿਆ, ਪਾਣੀ ਵਿੱਚ ਮਰਿਆ, ਪਾਣੀ ਵਿੱਚ ਰਹਿੰਦਾ, ਤੇ ਸਾਰੀ ਜ਼ਿੰਦਗੀ ਪਾਣੀ ਦੇ ਨਾਲ ਲੱਗਦਾ ਹੈ, ਤੇ ਬਾਰਿਸ਼ ਦਾ ਪਾਣੀ ਰਾਤ ਦਿਨੇ ਉਸਦੇ ਉੱਪਰ ਪੈਂਦਾ ਤੇ ਉਹ ਰੱਖਦਾ ਹੀ ਨਹੀਂ, ਤਿਲਕ ਕੇ ਥੱਲੇ ਡਿੱਗਦਾ ਜਾਂਦਾ, ਇਹਦਾ ਹੀ ਨਾਮ ਨਿਰਲੇਪ ਹੈ।
ਭਗਤਾਂ ਦੇ ਨੇੜੇ ਆ ਮਨਮੁਖ,
ਸਾਹਿਬ ਗੁਰੂ ਅਰਜਨ ਦੇਵ ਜੀ
ਮਨਮੁਖਾਂ ਨੂੰ ਦਿਸਦਾ
ਰਾਤ ਦਿਨੇ ਮਾਇਆ ਵਿੱਚ, ਕੋਈ ਹਜ਼ਾਰਾਂ ਰੁਪਏ ਇੱਧਰੋਂ ਲਿਆਉਂਦਾ, ਕੋਈ ਹਜ਼ਾਰਾਂ ਇੱਧਰੋਂ ਲੈਂਦਾ, ਕੋਈ ਸੋਨਾ ਲਿਆ ਰਿਹਾ, ਕੋਈ ਕੁਝ ਕਰ ਰਿਹਾ, ਹਰਿਮੰਦਰ ਸਾਹਿਬ ਤਿਆਰ ਹੋ ਰਿਹਾ, ਮਾਇਆ ਲੱਗ ਰਹੀ ਹੈ, ਪਰ ਮਨ ਮਾਇਆ ਵਿੱਚ ਨਹੀਂ,
ਕਹਿੰਦੇ ਉਹ ਪਰਮਾਤਮਾ ਦੇ ਪੈਰਾਂ ਤੋਂ ਵੀ ਨੇੜੇ ਹੈ।
ਕਈ ਵਾਰੀ ਅਸੀਂ ਬਹੁਤੇ ਮਾਇਆ ਧਾਰੀ ਨੂੰ ਕਹਿ ਦਿੰਦੇ ਹਾਂ ਮਾਇਆ ਵਿੱਚ ਖਚ
ਮਾ ਰਹੇ ਹਨ,
ਇਹ ਜ਼ਰੂਰੀ ਨਹੀਂ ਵੀ ਜਿਹਦੇ ਕੋਲ ਬਹੁਤੀ ਬਹੁਤੇ ਰੁਪਏ ਨੇ, ਬਹੁਤੀ ਮਾਇਆ, ਉਹ ਹੀ ਮਾਇਆ ਵਿੱਚ ਖਚ, ਕੋਈ ਜ਼ਰੂਰੀ ਨਹੀਂ।
ਮੇਰਾ ਮਾਇਆ ਬਿਰਤੀ ਕਰਕੇ,
ਕਈ ਵਾਰੀ ਲੱਖਾਂ ਤੇ ਕਰੋੜਾਂ ਵਾਲੇ ਦਾ ਮਨ ਗੁਰੂ ਦੇ ਚਰਨਾਂ 'ਚ ਜੁੜਿਆ, ਨਿਰਲੇਪ ਹੈ, ਇਹ ਕਈ ਵਾਰੀ ਇੱਕ ਗਰੀਬ ਬੰਦਾ ਵੀ ਰਾਤ ਦੇਣੇ ਹਾਏ ਮਾਇਆ ਹਾਏ ਮਾਇਆ, ਮਿਲਦੀ ਵੀ ਨਹੀਂ, ਰੋਟੀ ਵੀ ਪੂਰੀ ਨਹੀਂ ਹੁੰਦੀ, ਤੇ ਫਿਰ ਵੀ ਰਾਤ ਦੇਣੇ ਮਾਇਆ ਵਿੱਚ ਸੁਰਤ ਲੱਗੀ, ਇੱਕ ਕੋਲ ਮਾਇਆ ਵਾਧੂ ਹੈ, ਸੁਰਤ ਮਾਇਆ
ਸਭ ਦੇ ਅੰਦਰ ਰਹਿੰਦਾ ਹੋਇਆ ਉਹ
ਵਿਚਾਰ, ਇਹਦਾ ਨਾਮ ਹੈ ਨਿਰਲੇਪ।
ਮਨ
ਉਹ ਪਰਮੇਸ਼ਰ ਹੈ ਮਨਮੁੱਖਾਂ ਸਭ ਦੇ ਅੰਦਰ, ਪਰ ਨਿਰਲੇਪ ਹੈ, ਇਹ ਕਾਰਨ ਹੈ ਉਹਨੂੰ ਕੋਈ ਮਨਮੁਖਤਾ ਹੀ ਨਹੀਂ ਲੱਗਦੀ, ਮਨਮੁਖ ਦੇ ਪਾਸੋਂ ਪਾਪੀ ਦੇ ਪਾਸੋਂ ਪਾਪ ਕਰਨ ਵਾਲੇ ਬੰਦੇ ਦਾ ਪਾਪ ਉਹਨੂੰ ਕੋਈ ਨਹੀਂ ਲੱਗਦਾ।
ਕਬਲ ਪਾਣੀ ਵਿੱਚ
ਇੱਕ ਭੈੜੇ ਬੰਦੇ ਨਾਲ, ਮਾੜੇ ਬੰਦੇ ਨਾਲ ਚੰਗਾ ਬੰਦਾ ਤੁਰਿਆ ਜਾਵੇ ਨਾ, ਤੇ ਉਹ ਬੁਰਾ ਕੰਮ ਕਰਨ ਵਾਲਾ ਜਿਹੜਾ ਬਦਨਾਮ ਚੰਗਾ ਵੀ ਹੋ ਜਾਂਦਾ ਨਾਲ,
ਸਾਰੀ ਜ਼ਿੰਦਗੀ ਪਾਣੀ ਵਿੱਚ ਰਹਿੰਦਾ
ਪਰ ਇਹ ਉਹਦੀ ਕਮਾਲਤ ਹੈ ਕਿ ਉਹ ਭੈੜਿਆਂ ਦੇ ਅੰਦਰ ਵੀ ਹੈ ਲੇਕਿਨ ਉਹਦਾ ਭੈੜਾ ਪੁਣੇ ਦਾ ਉਹਨੂੰ ਕੋਈ ਲਪਾਏ ਮੰਗੀ ਨਹੀਂ
ਪਾਣੀ ਤੋਂ ਉਤਾਰ
ਸਦਾ ਅਲਿਪਤ ਨਲੇਪ ਹੈ ਸਭ ਦੇ ਅੰਦਰ ਹੈ ਨਲੇਪ
ਪਾਣੀ ਤੋਂ ਉੱਚਾ
ਇਹ ਉਹਦੀ ਅਸਤਿਤ ਹੈ ਇਹ ਉਹਦੀ ਕਮਾਲਤ ਹੈ
ਪਾਣੀ ਵਿੱਚ ਜੰਮਿਆ
ਜੀਆਂ ਕਾ ਦਾਤਾ ਸਾਰੀ ਸ੍ਰਿਸ਼ਟੀ ਨੂੰ ਦਾਤਾ ਦੇਣ ਵਾਲਾ ਦਾਤਾ ਹੈ ਉਹ ਪਰ ਕੋਈ ਵਿਰਲਾ ਹੈ ਜਿਸ ਨੇ ਆਪਣੇ ਅੰਦਰੋਂ ਉਸ ਨੂੰ ਪਛਾਣ ਲਿਆ ਉਸ ਨੂੰ ਵੇਖ ਲਿਆ
ਗੁਰੂ ਅਰਜਨ ਦੇਵ ਜੀ
ਆਪਣਾ ਰੂਪ ਕਰਕੇ ਪਛਾਣ ਲਿਆ ਇਹ ਕੋਈ ਵਿਰਲਾ ਹੈ ਬਸ ਜਿਸ ਨੇ ਪਛਾਣ ਲਿਆ ਉਹਦੇ ਭਾਅ ਦਾ ਹੈ ਨੇੜੇ ਪਰਮੇਸ਼ਰ ਦੇ ਨਾਲ ਮਿਲਣ ਦੀ ਗੁਰਮੁਖੋ ਇਹ ਨਿਸ਼ਾਨੀ ਹੈ ਜਿਹੜੇ ਮਿਲੇ ਹੋਏ ਹਨ ਪ੍ਰਭੂ ਦੇ ਨਾਲ ਉਹਨਾਂ ਦੀ ਇਹ ਨਿਸ਼ਾਨੀ ਹੈ ਆਪਣੇ ਮਨ ਦੇ ਅੰਦਰ ਉਹ ਇੱਕੋ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਨੂੰ ਪਛਾਣਦੇ ਹਨ
ਸਹਿਜ ਸੰਤੋਖ ਸਦਾ
ਸੋ ਸਹਿਬ ਜੀ ਫਰਮਾਉਂਦੇ ਹਨ ਸਹਿਜ ਸੁਤੇ ਹੀ
ਗਰੀਬ ਬੰਦਾ ਵੀ ਰਾਤ
ਉਹਨਾਂ ਦੇ ਅੰਦਰ ਸੰਤੋਖ ਹੈ ਸਦਾ ਤ੍ਰਿਪਤਾਸੀ
ਰੋਟੀ
ਉਹ ਸਦਾ ਪਦਾਰਥਾਂ ਕਰਕੇ ਵੀ ਤ੍ਰਿਪਤ ਰਹਿੰਦੇ ਸੁਤੇ ਹੀ ਸੰਤੋਖ ਹੈ ਚਾਹੇ ਪਦਾਰਥ ਭੋਜਨ ਮਾਇਆ ਥੋੜੀ ਵੀ ਹੈ ਤਾਂ ਵੀ ਸੁਤੇ ਸੰਤੋਖ ਪਦਾਰਥਾਂ ਕਰਕੇ ਤ੍ਰਿਪਤ ਸਮਝਦੇ ਨੇ ਤੇ ਤ੍ਰਿਪਤ ਰਹਿੰਦੇ ਨੇ ਪਦਾਰਥਾਂ ਦੀ ਤੋਟ ਵੀ ਨਹੀਂ ਉਹਨਾਂ
ਪਾਸੋਂ
ਤੇ ਜੇ ਘੱਟ ਵੀ ਪਦਾਰਥ ਨੇ ਤਾਂ ਵੀ ਉਹ ਸੁਤੇ ਸੰਤੋਖ ਦੇ ਸਹਿਤ ਤੇ ਜੇ ਅੰਦਰ ਗੁਰਮਤ ਵਿਚਾਰ ਨਹੀਂ
ਚੰਗਾ ਬੰਦਾ ਤੁਰਿਆ
ਇਹ ਮਾਇਆ ਸੰਭਾਲੀ ਨਹੀਂ ਜਾਂਦੀ ਤਾਂ ਵੀ ਪੁੱਛ ਲੋ ਕਹਿੰਦੇ ਮਰ ਗਏ ਉੱਜੜ ਗਏ ਭੁੱਖੇ ਕੱਖ ਨਹੀਂ ਕੋਲ ਰਿਹਾ ਕੁਝ ਨਹੀਂ ਸਭ ਕੁਝ ਹੁੰਦਿਆਂ ਸੁਣਦਿਆਂ ਵੀ ਰੋਂਦੇ ਨੇ ਤੇ ਜਿਹਦੇ ਕੋਲ ਗੁਰੂ ਦੀ ਵਿਚਾਰ ਆ ਗਈ ਉਹਦੇ ਕੋਲ ਥੋੜਾ ਵੀ ਉਹਨੂੰ ਸੁਤੇ ਸੰਤੋਖ ਦੀ ਸਦਾ ਤ੍ਰਿਪਤਾ ਸੀ ਉਹ ਸਦਾ ਤ੍ਰਿਪਤ ਹਨ ਪਦਾਰਥਾਂ ਕਰਕੇ ਵੀ
ਆਨੰਦ ਖਸਮ ਕੈ ਭਾਣ ਜੀਓ
ਉਹ ਗੁਰਮੁਖ ਪਿਆਰੇ ਆਪਣੇ ਖਸਮ ਮਾਲਕ ਦੇ ਹੁਕਮ ਵਿੱਚ ਸਾਰਾ ਆਨੰਦ ਦੇ ਸਹਿਤ ਰਹਿੰਦੇ ਹਨ
ਹੱਥੀ ਦਿੱਤੀ ਪ੍ਰਭ ਦੇਵਣ ਹਾਰੇ
ਦੇਵਣ ਹਾਰੇ ਪ੍ਰਭੂ ਨੇ ਉਹਨਾਂ ਆਪਣੇ ਪਿਆਰਿਆਂ ਨੂੰ ਹੱਥੀ ਦਿੱਤੀ
ਆਪਣਾ ਰੂਪ ਕਰਕੇ ਪਛਾਣ ਲਿਆ
ਹੱਥੀ ਦੇ ਵੀ ਬਹੁਤ ਸਾਰੇ ਅਰਥ ਗ੍ਰੰਥਕਾਰਾਂ ਨੇ ਕੀਤੇ ਨੇ
ਪਛਾਣ ਲਿਆ
ਹੱਥੀ ਕਿਰਪਾ ਰੂਪੀ ਆਪਣਾ ਹੱਥ ਦੇਣਾ ਹੱਥੀ ਦਾ ਅਰਥ ਹੱਥ
ਪਰਮੇਸ਼ਰ ਦੇ ਨਾਲ
ਉਹ ਜਿਹੜੇ ਪਿਆਰੇ ਨੇ
ਉਹਨਾਂ
ਆਪਣਿਆਂ ਪਿਆਰਿਆਂ ਨੂੰ ਸਤਿਗੁਰੂ ਨੇ ਪਰਮੇਸ਼ਰ ਨੇ ਕਿਰਪਾ ਰੂਪੀ ਹੱਥ ਦਿੱਤਾ ਤੇ ਪ੍ਰਤੱਖ ਹੱਥ ਵੀ
ਦਿੱਤਾ
ਜਦੋਂ
ਪਛਾਣਦੇ ਹਨ
ਸਿੱਖ ਦਾ ਮਨ ਡੋਲ ਗਿਆ ਸੀ ਸਿੱਖ ਸ਼ਰਮ ਆ ਗਈ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੂੰ ਸ਼ਕਤੀ ਦੇ ਨਾਲ ਆਨੰਦਪੁਰ ਸਾਹਿਬ ਤੋਂ ਹੁਸ਼ਿਆਰਪੁਰ ਪਹੁੰਚ ਗਏ ਨੇ ਬੇਸਵਾ ਦੇ ਚੁਬਾਰੇ ਦੇ ਕੋਲ ਚੌਂਕੀਦਾਰ ਬਣ ਕੇ ਖਲੋਜਦੇ ਨੇ ਖੇਸ ਦਾ ਝੁੰਮੜ ਮੁੱਟਾ ਮਾਰਿਆ ਹੋਇਆ ਕਿਸੇ ਨੂੰ ਨੀ ਪਤਾ ਗੁਰੂ ਹੈ ਇੱਕ ਚੌਂਕੀਦਾਰ ਬਣੇ ਹੋਏ ਨੇ ਕੋਈ ਨੌਕਰ ਹੈ
ਪਦਾਰਥ ਭੋਜਨ ਮਾਇਆ
ਹੱਥ ਵਿੱਚ ਸੁੱਟ ਹੈ ਖੜੇ ਨੇ ਅੰਧੇਰੀ ਰਾਤ ਹੈ ਤੇ ਜੋਗਾ ਸਿੰਘ ਬੇਸਵਾ ਦੇ ਚੁਬਾਰੇ ਤੇ ਚੜ੍ਹਨ ਲੱਗਾ ਤੇ ਪਾਤਸ਼ਾਹ ਨੇ ਪ੍ਰਤੱਖ ਅੱਗੇ ਹੱਥ ਦੇ ਦਿੱਤਾ ਖਬਰਦਾਰ
ਸੰਤੋਖ ਦੇ ਸਹਿਤ
ਤੇ ਜੋਗਾ ਸਿੰਘ ਪਿਛਾਂ ਹਟ ਗਿਆ ਇਸ ਬੇਸਪਾ ਦੇ ਚੁਬਾਰੇ ਤੇ ਕੋਈ ਮਾਇਆਧਾਰੀ ਗਿਆ ਹੋਵੇਗਾ ਉਹਦਾ ਨੌਕਰ ਹੈ ਚਲੋ ਉਹ ਆ ਲਵੇ ਮੈਂ ਫਿਰ ਜਾਵਾਂਗਾ ਅੱਧੀ ਰਾਤ ਹੋ ਗਈ ਹੈ ਫਿਰ ਚੱਲਿਆ ਤੇ ਮੇਰੇ ਪਾਤਸ਼ਾਹ ਨੇ ਪ੍ਰਤੱਖ ਹੱਥ ਫਿਰ ਅੱਗੇ ਕਰ ਦਿੱਤਾ ਖਬਰਦਾਰ
ਥੋੜਾ ਵੀ ਉਹਨੂੰ ਛੋਟੇ ਸੰਤੋਖ ਦੀ ਪ੍ਰਾਪਤੀ
ਫਿਰ ਪਿਛਾਂ ਹਟਿਆ ਵਿਕਾਰ ਨੇ ਤੰਗ ਕੀਤਾ ਉਧਰੋਂ ਅੰਮ੍ਰਿਤ ਵੇਲਾ ਤੜਕਾ ਜਿਹਾ ਸੀ ਤੇ ਐਤਕਾ ਮਨ ਬਣਾਇਆ ਵੀ ਇਸ ਬੰਦੇ ਨੇ ਤੇ ਉਤਰਨਾ ਹੀ ਨਹੀਂ ਮੈਂ ਚੜ ਜਾਂਦਾ ਜਲਦੀ ਨਾਲ
ਆਪਣੇ ਖਸਮ ਮਾਲਕ
ਜਦੋਂ ਸਤਿਗੁਰੂ ਪਾਤਸ਼ਾਹ ਦੇ ਕੋਲੋਂ ਛੇਤੀ ਨਾਲ ਦੌੜ ਕੇ ਲੱਗਾ ਨਾ ਲੰਘਣ ਤੇ ਐਤਕਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹੱਥੋਂ ਫੜ ਲਿਆ ਆਪਣੇ ਹੱਥ ਨਾਲ ਗੁੱਟ ਪਕੜ ਲਿਆ ਤੇ ਜ਼ੋਰ ਨਾਲ ਝੰਜੂੜਿਆ ਤੇ ਆਖਦੇ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਸਿੱਖ ਲੱਗਦਾ ਤੇਰਾ ਬਾਣਾ ਕਿਸ ਤਰ੍ਹਾਂ ਦਾ ਲੱਗਦਾ ਸਿੱਖ ਵਾਲਾ ਬਾਣਾ ਅੰਮ੍ਰਿਤ ਵੇਲਾ ਤੜਕਾ ਸਿੱਖ ਦੇ ਇਸ਼ਨਾਨ ਕਰਨ ਤੇ ਸਿਮਰਨ ਕਰਨ ਦਾ ਟਾਈਮ ਹੈ ਤੈਨੂੰ ਸ਼ਰਮ ਨਹੀਂ ਆਉਂਦੀ ਕਿੱਧਰ ਜਾਣਾ ਤੇ ਹੁਣ ਸਤਿਗੁਰੂ ਪਾਤਸ਼ਾਹ ਨੇ ਜਦੋਂ ਜ਼ੋਰ ਨਾਲ ਬਾਂਹ ਝੋੜੀ ਨਾ ਤੇ ਸ਼ਰਮ ਆ ਗਈ ਤੇ ਵੇਖਿਆ ਉਹ ਇਹ ਕੋਈ ਤਕੜਾ ਹੀ ਨੌਕਰ ਲੱਗਦਾ ਮੈਂ ਕੁੱਟਣਾ ਖਾਵਾਂ ਸ਼ਰਮ ਆ ਗਈ ਆਨੰਦਪੁਰ ਸਾਹਿਬ ਨੂੰ ਚੱਲ
ਪ੍ਰਤੱਖ ਹੱਥ ਵੀ
ਪੂਰਨ ਗੁਰੂ ਦੀ ਨਿਸ਼ਾਨੀ ਕੀ ਹੈ ਸਤਿਗੁਰੂ ਪਾਤਸ਼ਾਹ ਅੱਜ ਭਰੇ ਹੋਏ ਦੀਵਾਨ ਵਿੱਚ ਕਥਾ ਕਰ ਰਹੇ, ਉਪਦੇਸ਼ ਦੇ ਰਹੇ ਨੇ। ਸੰਗਤਾਂ ਬੈਠੀਆਂ ਤੇ ਜੋਗਾ ਸਿੰਘ ਮੋਹਰੇ ਬੈਠੇ ਤੇ ਸਤਿਗੁਰੂ ਜੀ ਜਾਣ ਕੇ ਕਥਾ ਵਿਚਾਰ ਕਰਦੇ ਕਰਦੇ ਉਂਗਲਾਈ ਜਾਂਦੇ ਨੇ, ਕਦੇ ਥਾਂ ਨੂੰ ਸਿਰ ਮਾਰਦੇ ਨੇ, ਕਦੇ ਇੱਧਰ ਨੂੰ, ਜਿਸ ਤਰ੍ਹਾਂ ਕੋਈ ਬੰਦਾ ਸੌਂ ਰਿਹਾ ਹੁੰਦਾ ਇਸ ਤਰ੍ਹਾਂ ਜਾਣ ਕੇ ਕਰ ਰਹੇ ਨੇ। ਤੇ ਜੋਗਾ ਸਿੰਘ ਤੋਂ ਰਿਹਾ ਨਾ ਗਿਆ, ਹੱਸ ਪਿਆ ਤੇ ਕਹਿਣ ਲੱਗਾ, ਪਾਤਸ਼ਾਹ ਅਨਿੰਦਰੇ ਲੱਗਦੇ ਹੋ। ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਖਿੜਖਿੜਾ ਕੇ ਹੱਸ ਪਏ, ਕਹਿਣ ਲੱਗੇ, ਹਾਂ ਇੱਕ ਸਾਡਾ ਅਨੋਖਾ ਹੀ ਸਿੱਖ ਹੈ, ਉਹਨੇ ਸਾਰੀ ਰਾਤ ਵੇਸਵਾ ਦੇ ਦਰਵਾਜ਼ੇ ਤੇ ਖਿਲਾਫ ਛੱਡਿਆ, ਅੱਜ ਸਾਰੀ ਰਾਤ ਹੀ ਨਿੰਦਰੇ ਰਹੇ।
ਤੇ ਜੋਗਾ ਸਿੰਘ ਵੇਸਵਾ ਦੇ ਚਵਾਰੇ ਤੇ ਚੜ੍ਹਨ ਲੱਗਾ,
ਪੈਰਾਂ ਥੱਲੇ ਮਿੱਟੀ ਨਿਕਲ ਗਈ, ਟਹਿ ਕੇ ਚਰਨ ਪੈ ਗਿਆ, ਕਹਿਣ ਲੱਗਾ, ਸਤਿਗੁਰੂ ਤੁਸੀਂ ਸੀ, ਬਖਸ਼ ਲਓ ਮਹਾਰਾਜ।
ਹਟ ਗਿਆ,
ਕਹਿਣ ਲੱਗੇ, ਤਾਈਓ ਗਲਾਨੇ ਆ ਸਾਰੀ ਰਾਤ ਤੂੰ ਅਨਿੰਦਰੇ ਰੱਖਿਆ,
ਕੋਈ ਮਾਇਆ ਧਾਰੀ,
ਇਹਦਾ ਹੀ ਨਾਮ ਹੈ ਪੂਰਨ ਗੁਰੂ, ਇਹਦਾ ਹੀ ਨਾਮ ਹੈ ਹੱਥੀ ਦਿੱਤੀ ਪ੍ਰਭ ਦੇਵਣ ਹਰ ਹੈ। ਗੁਰੂ ਦਾ ਬਣ ਜਾਵੇ ਸਿੱਖ, ਗਲਤੀ ਕਰਨ ਲੱਗੇ ਤੇ ਸਤਿਗੁਰੂ ਫਿਰ ਹੱਥ ਦੇ ਕੇ ਬਚਾ ਵੀ ਲੈਂਦੇ ਨੇ। ਅਨੰਦਪੁਰ ਸਾਹਿਬ ਤੋਂ ਅੰਤਰਜਾਮਤਾ ਨਾਲ ਸਮਝ ਕੇ ਸ਼ਕਤੀ ਨਾਲ ਹੁਸ਼ਿਆਰਪੁਰ ਪਹੁੰਚ ਜਾਂਦੇ ਨੇ ਤੇ ਸਿੱਖ ਦੀ ਮਦਦ ਕਰਨ ਵਾਸਤੇ ਸਤਿਗੁਰੂ ਇਹ ਵੀ ਨਹੀਂ ਦੇਖਦੇ ਵੀ ਲੋਕ ਮੈਨੂੰ ਕਹਿਣਗੇ ਆ ਗੁਰੂ ਚੰਗਾ ਵੀ ਵੇਸ ਵਾਲੇ ਦਰਵਾਜ਼ੇ ਤੇ
ਖੜਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹੱਥੋਂ ਫੜ ਲਿਆ, ਆਪਣੇ ਹੱਥ ਨਾਲ ਗੁੱਟ ਪਕੜ ਲਿਆ,
ਬੁਰੇ ਨਾਲ ਬੁਰਿਆਈ ਕਰਨੀ ਮੁਆਫ ਕਰਨ ਕਈ ਸਿਆਣੇ, ਬੁਰੇ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਹਜ਼ਾਰਾਂ ਦੁਨੀਆਂ ਖੱਜਲ ਖੁਆਰ ਹੋ ਰਹੀ ਹੈ, ਬੁਰਿਆਈਆਂ ਕਰਦੀ ਹੈ, ਗੁਰੂ ਕਿਸੇ ਨੂੰ ਨਹੀਂ ਬਚਾਉਂਦਾ, ਖਸਮਾਂ ਦਾ ਸਿਰ ਖਾ। ਪਰ ਜਿਹੜਾ ਗੁਰੂ ਦਾ ਬਣ ਜਾਵੇ ਨਾ, ਉਹਨੂੰ ਨੀ ਸਤਿਗੁਰੂ ਕਹਿੰਦੇ ਖਸਮਾਂ ਦਾ ਸਿਰ ਖਾ, ਨਾ ਉਹਨੂੰ ਸ਼ਰਮ ਆ ਜਾਂਦੀ ਹੈ।
ਸ਼ਰਮ ਆ ਗਈ ਅਨੰਦਪੁਰ ਸਾਹਿਬ ਨੂੰ,
ਸ਼ਰਮ ਪਈ ਨਾਰਾਇਣ,
ਗੁਰਬਾਣੀ ਗੁਰੂ ਦੀ ਨਿਸ਼ਾਨੀ ਕੀ ਹੈ,
ਕਹਿੰਦੇ ਉਸ ਨਾਰਾਇਣ ਨੂੰ ਸ਼ਰਮ ਆ ਜਾਂਦੀ ਹੈ, ਮੇਰਾ ਮੈਨੂੰ ਅਲਾਂਬਾ ਮਿਲੇ।
ਸੰਗਤਾਂ ਬੈਠੀਆਂ ਤੇ ਜੋ
ਲੜਕੇ ਜਿੰਨੀਆਂ ਮਰਜ਼ੀ ਆ ਗਲਤੀਆਂ ਕਰੀ ਜਾਣ, ਦੂਜੇ ਬੰਦੇ ਕੋਲੋਂ ਦੀ ਲੰਘਦੇ ਜਾਂਦੇ ਨੇ, ਤੇ ਜੇ ਉਹਦਾ ਪਿਓ ਹੋਵੇ ਨਾ ਤੇ ਉਹਨੂੰ ਸ਼ਰਮ ਆ ਜਾਂਦੀ,
ਸਿਰ ਮਾਰਦੇ ਨੇ,
ਸਮਝਾਉਂਦਾ, ਉਹ ਕਹਿੰਦਾ, ਉਹ ਰੋਕਦਾ, ਕਿਉਂਕਿ ਉਹਨੂੰ ਸ਼ਰਮ ਹੈ। ਇਹ ਦੁਨੀਆਂ ਖੱਜਲ ਖੁਆਰ ਹੋ ਹੀ ਜਾਵੇ ਗੁਰੂ ਨੂੰ ਕੀ, ਤੇ ਜਦੋਂ ਕੋਈ ਗੁਰੂ ਦਾ ਬਣ ਕੇ ਸੰਸਾਰ ਅੰਦਰ ਵਿਚਰਦਾ ਤੇ ਉਹਦੇ ਕੋਲੋਂ ਗਲਤੀ ਹੋਣ ਲੱਗਦੀ ਹੈ ਨਾ, ਫਿਰ ਸ਼ਰਮ ਪਈ ਨਾਰਾਇਣ ਹੈ, ਉਸ ਮਾਲਕ ਨੂੰ ਸ਼ਰਮ ਆ ਜਾਂਦੀ ਹੈ ਵੀ ਇਹ ਮੇਰਾ। ਲੋਕ ਕਹਿਣਗੇ ਗੁਰੂ ਦਾ ਸਿੱਖ ਹੈ, ਪਰ ਅਸੀਂ ਉਲਟੇ ਚੱਲਦੇ ਹਾਂ, ਉਲਟੇ ਜੀ, ਮੇਰੇਥੋਂ ਰਹਿ ਤੇ ਨਹੀਂ ਰਹਿਣ, ਅੰਮ੍ਰਿਤ ਤੇ ਮੈਂ ਛਕ ਲਵਾਂ ਪਰ ਮੈਥੋਂ ਰਹਿ ਤੇ ਨਹੀਂ ਰਹਿਣੀ, ਗੁਟਕਾ ਤੇ ਮੈਂ ਰੱਖ ਲਵਾਂ ਪਰ ਮੇਰੇ ਕੋਲ ਪੂਰਾ ਸਤਿਕਾਰ ਨਹੀਂ ਰਹਿਣਾ, ਗੁਰਦੁਆਰੇ ਤਾਂ ਮੈਂ ਜਾਣਾ ਪਰ ਮੇਰੇ ਕੋਲ ਰਿਹਾ ਨਹੀਂ ਜਾਣਾ।
ਗੁਰੂ ਦਾ ਬਣ ਜਾਵੇ ਸਿੱਖ,
ਜਦੋਂ ਗੁਰਦੁਆਰੇ ਜਾਈਏ, ਗੁਰੂ ਦੇ ਬਣ ਜਾਈਏ, ਬਾਣੀ ਪੜ੍ਹਨ ਲੱਗੀਏ, ਅੰਮ੍ਰਿਤ ਛਕ ਲਈਏ ਨਾ, ਤੇ ਫਿਰ ਜਿਹਦੇ ਬਣ ਜਾਈਏ ਫਿਰ ਰਹਿਤ ਉਹ ਰਖਵਾਉਂਦਾ, ਫਿਰ ਮਦਦ ਉਹ ਕਰਦਾ।
ਸਿੱਖ ਦੀ ਮਦਦ
ਮੇਰੇ ਕੋਲੋਂ ਪੂਰੀ ਰਹਿਤ ਨਹੀਂ ਰੱਖਣੀ ਰੱਖੀ ਜਾਣੀ, ਜਿਹਦਾ ਤੂੰ ਬਣ ਗਿਆ ਰਹਿਤ ਉਹਨੇ ਰੱਖਵਾਉਣੀ, ਕਿਰਪਾ ਉਸਨੇ ਕਰਨੀ। ਕਹੋ ਗੱਜ ਕੇ ਸਤਨਾ। ਗੁਰੂ ਦੇ ਸਿੱਖ ਬਣਨਾ ਚਾਹੀਦਾ, ਗੁਰੂ ਦੇ ਪੁੱਤਰ ਬਣਨਾ ਚਾਹੀਦਾ, ਫਿਰ ਸਤਿਗੁਰੂ ਹੱਥੀ ਦਿੱਤੀ ਆਪਣਾ ਹੱਥ ਦੇ ਕੇ ਰੱਖ ਲੈਂਦੇ ਨੇ, ਪ੍ਰਤੱਖ ਹੱਥ ਦੇ ਕੇ ਕਿਰਪਾ ਕਰਨ। ਹੱਥੀ ਨਾਮ ਚੱਪੀ ਦਾ ਵੀ ਹੈ, ਬੜੀ ਸਪਸ਼ਟ ਜੀ ਬੋਲੀ ਹੈ, ਕੋਈ ਬੱਚਾ ਬੋਲਣੋ ਨਹੀਂ ਹਟਦਾ, ਤੇ ਮਾਂ ਆਖਦੀ ਹੈ ਮੈਂ ਤੇਰੇ ਮੂੰਹ ਅੱਗੇ ਚੱਪਾ ਦੇ ਦੇਣਾ ਫਿਰ ਕਿਵੇਂ ਬੋਲੇਗਾ। ਹਾਜ਼ਰੀ ਹੱਥ ਦੀ ਤਲੀ ਹੈ ਨਾ, ਇਹਦਾ ਵਿਚਲਾ ਥਾਂ, ਇਹਨੂੰ ਚੱਪਾ ਵੀ ਬੋਲ ਤੇ ਮੂੰਹ ਅੱਗੇ ਦੇ ਦਿੱਤਾ, ਚੱਪਾ ਦੇ ਦਿੱਤਾ ਤੇਰੇ ਮੂੰਹ ਲੈ ਹੁਣ ਬੋਲ ਕੇ, ਚੱਪਾ ਚੱਪੀ। ਮੇਰੇ ਸਤਿਗੁਰੂ ਪਾਤਸ਼ਾਹ ਦਾ ਜਿਹੜਾ ਬਣ ਜਾਂਦਾ, ਮੇਰੇ ਸਤਿਗੁਰੂ ਪਾਤਸ਼ਾਹ ਨੂੰ ਪ੍ਰੀਤੀ ਰੂਪੀ ਚੱਪੀ ਦੇ ਦਿੰਦੇ, ਤੇ ਹੱਥ ਨਾਮ ਹਾਥੀ ਦਾ ਵੀ ਹੈ, ਹੱਥੀ ਹਾਥੀ। ਮੇਰੇ ਸਤਿਗੁਰੂ ਪਾਤਸ਼ਾਹ ਨੇ ਸਰਵਣ ਮਨਨ ਨਿਧਿਆਸਣ ਰੂਪੀ ਹਾਥੀ ਆਪਣੇ ਗੁਰਸਿੱਖਾਂ ਨੂੰ ਦੇ ਦਿੱਤਾ, ਜਿਹੜੇ ਇਸ ਪਾਸੇ ਵੱਲ
ਤੁਰੇ।
ਚਰਨ ਸ਼ਰਨ ਗੋਰੀ ਇੱਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕੋਈ ਗੁਰੂ ਵੱਲ ਨੂੰ ਚੱਲੇ, ਸਤਿਗੁਰੂ ਤੇ ਅਗਾਂਹ ਹੋ ਕੇ ਉਸਦੀ ਮਦਦ ਕਰਦੇ ਨੇ, ਕਿਰਪਾ ਕਰਦੇ ਨੇ, ਉਹ ਸਿੱਖ ਤੁਰੇ। ਇਹ ਸਤਿਗੁਰੂ ਪਾਤਸ਼ਾਹ ਸਰਵਣ ਮੰਨਣ ਨਿਧਿਆਸਨ ਰੂਪੀ ਹਾਥੀ ਦੇ ਦਿੰਦੇ ਨੇ। ਆਖਦਾ ਮੈਂ ਤੂੰ ਸੁਣਿਆ ਨਹੀਂ ਜਾਣਾ, ਮੈਨੂੰ ਨੀਂਦ ਆ ਜਾਣੀ। ਜਿਸ ਗੁਰੂ ਕੋਲ ਜਾਵੇਗਾ ਗੁਰੂ ਬਖਸ਼ਿਸ਼ ਕਰੇਗਾ। ਮੈਂ ਸੁਣ ਤੇ ਲੈਣਾ, ਮੈਨੂੰ ਸਮਝ ਨਹੀਂ ਲੱਗਣੀ। ਜਿਸ ਗੁਰੂ ਦੀ ਵਿਚਾਰ ਸੁਣੇਗਾ ਉਹ ਗੁਰੂ ਤੈਨੂੰ ਸਮਝਾਵੇਗਾ। ਮਦਦ ਕਰੇ
ਪੜ੍ਹਨ ਲੱਗੀਏ ਅੰਮ੍ਰਿਤ ਛਕ ਲਈਏ ਨਾ,
ਮੇਰੇ ਕੋਲੋਂ ਚੱਲਿਆ ਨਹੀਂ ਜਾਣਾ। ਤੂੰ ਸੁਣ ਤਾਂ ਸਹੀ, ਚੱਲ ਤਾਂ ਸਹੀ ਗੁਰੂ ਵੱਲ, ਸਤਿਗੁਰੂ ਪਾਤਸ਼ਾਹ ਤੈਨੂੰ ਨਾਲ ਚਲਾਉਣਗੇ, ਕਿਰਪਾ
ਮੇਰੇ ਕੋਲੋਂ ਪੂਰੀ ਰਹਿਤ ਨਹੀਂ ਰੱਖਣੀ।
ਜਦੋਂ ਬੱਚੇ ਨੂੰ ਚੱਲਣਾ ਨਹੀਂ ਆਉਂਦਾ ਤੇ ਮਾਂ ਉਂਗਲ ਪਕੜ ਕੇ ਉਸਨੂੰ ਤੋਰਦੀ ਹੈ, ਚਲਾਉਂਦੀ ਹੈ, ਜਾਚ ਸਿਖਾਉਂਦੀ ਹੈ। ਜਦੋਂ ਤੂੰ ਗੁਰੂ ਵੱਲ ਨੂੰ ਚੱਲੇਗਾ, ਸੰਤ ਕਾ ਮਾਰਗ ਧਰਮ ਕੀ ਪੌੜੀ, ਮੇਰੇ ਪਾਤਸ਼ਾਹ ਤੈਨੂੰ ਉਂਗਲ ਪਕੜ ਕੇ ਚਲਾਉਣ, ਚੱਲ ਪਈ ਚੱਲ
ਫਿਰ ਸਤਿਗੁਰੂ ਹੱਥੀ
ਚੱਲ ਇੱਧਰ ਨੂੰ ਆਨੰਦਪੁਰ ਸਾਹਿਬ ਨੂੰ ਚੱਲ, ਵੇਸਤਾ ਤੇ ਚਵਾਰੇ ਤੇ ਨਹੀਂ ਚੜ੍ਹਨਾ, ਇੱਧਰ ਨੂੰ ਚੱਲ।
ਹੱਥੀ ਨਾਮ ਚੱਪੀ ਦਾ,
ਇਸੇ ਪ੍ਰਕਾਰ ਹੱਥੀ ਦਾ ਅਰਥ ਗਿਆਨ ਗ੍ਰੰਥਕਾਰਾਂ ਨੇ ਚੂਰਨ ਵੀ ਕੀਤਾ।
ਕੋਈ ਬੱਚਾ ਬੋਲ
ਚੂਰਨ, ਚੂਰਨ ਕੀ ਹੁੰਦਾ? ਜਦੋਂ ਕੋਈ ਪੇਟ ਸੂਲ ਕੋਈ ਦੁੱਖ ਹੋਵੇ ਤੇ ਉਹਨਾਂ ਦੁੱਖਾਂ ਨੂੰ ਕੁਝ ਚੂਰਨ ਨੇ ਜਿਹੜੇ ਖਤਮ ਕਰਦੇ। ਹੱਥੀ ਦਿੱਤੀ ਪ੍ਰਭ ਦੇਵਨ ਹਾਰ ਹੈ, ਇਹ ਸਭ ਕੁਝ ਦੇਵਨ ਹਾਰ ਹੈ। ਮੇਰੇ ਮਾਲਕ ਪ੍ਰਭੂ ਨੇ ਆਪਣੇ ਸੇਵਕ ਜਣਾ ਜਿਨ੍ਹਾਂ ਦੇ ਤਾਂ ਗੁਰੂ ਕੇ ਪਿਆਰਿਓ ਨਾਮ ਰੂਪੀ ਚੂਰਨ ਦਿੱਤਾ ਹੈ,
ਜਨਮ ਮਰਨ ਰੋਗ ਸਭ ਨਿਵਾਰ,
ਉਹਨਾਂ ਦੇ ਜੰਮਣ ਤੇ ਮਰਨ ਰੂਪੀ ਸਾਰੇ ਰੋਗ ਨਿਵਰਤ ਕਰ ਦਿੱਤੇ।
ਨਾਨਕ ਦਾਸ ਕੀਏ ਪ੍ਰਭ ਆਪਣੇ,
ਸਤਿਗੁਰੂ ਪੰਜਵੇਂ ਨਾਨਕ ਜੀ ਫਰਮਾਉਂਦੇ ਹਨ ਸਾਨੂੰ ਦਾਸਾਂ ਨੂੰ ਉਸ ਮਾਲਕ ਨੇ ਆਪਣੇ ਬਣਾ ਲਿਆ, ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ।
ਹਰ ਕੀਰਤਨ ਰੰਗ ਮਾਣੇ ਜੀਓ,
ਇਸ ਵਾਸਤੇ ਅਸੀਂ ਤਾਂ ਹੁਣ ਉਸ ਕੀਰਤਨ ਦਾ ਰੰਗ ਆਨੰਦ ਮਾਣਦੇ ਹਾਂ। ਹਾਂਜੀ ਗਾਂ, ਚਲੋ ਪੰਜ ਮਿੰਟ ਰਹਿੰਦੇ ਹਨ।
ਮਹੱਲਾ ਪੰਜਵਾ,
ਗੁਰੂ ਗਰੀਬ ਨਿਵਾਸ ਸਾਹਿਬ ਜੀ ਫਰਮਾਉਂਦੇ ਹਨ,
ਇੰਨੀ ਦਇਆ ਗੋਪਾਲ ਗੁਸਾਈ,
ਉਸ ਗੋਪਾਲ ਗੁਸਾਈ ਨੇ ਆਪਣੇ ਪਿਆਰਿਆਂ ਜਿਨ੍ਹਾਂ ਤੇ ਦਇਆ ਕਿਰਪਾ ਕੀਤੀ,
ਗੁਰ ਕੇ ਚਰਨ ਵਸੇ ਮਨ ਮਾਹੀ,
ਉਹਨਾਂ ਗੁਰਸਿੱਖਾਂ ਦੇ ਹਿਰਦੇ ਵਿੱਚ ਗੁਰੂ ਦੇ ਚਰਨ ਵਸ ਗਏ ਹਨ।
ਅੰਗੀਕਾਰ ਕੀਆ ਤਿਨ ਕਰਤੈ,
ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਏ ਨੇ ਉਹਨਾਂ ਦਾ ਪਰਮੇਸ਼ਰ ਨੇ ਅੰਗੀ ਪੱਖ ਕੀਤਾ ਹੈ।
ਦੁੱਖ ਦਾ ਡੇਰਾ ਢਾਇਆ ਜੀ,
ਜਿਹਦਾ ਪੱਖ ਕੀਤਾ ਨੇ ਉਹਦੇ ਦੁੱਖ ਖਤਮ ਕਰ ਦਿੱਤੇ। ਖਤਮ, ਕਈ ਵਾਰੀ ਕਹਿੰਦੇ ਨਾ ਫਲਾਣਾ ਫਲਾਣੇ ਦਾ ਪੱਖ ਪਾਲਣਾ ਪੈਂਦਾ, ਜਿੱਥੇ ਨੇੜ ਹੋਵੇ ਜਿੱਥੇ ਪਿਆਰ ਹੋਵੇ ਉੱਥੇ ਪੱਖ ਰੱਬ ਵੀ ਪੱਖ ਕਰਦਾ ਆਪਣੇ ਪਿਆਰਿਆਂ ਦਾ, ਤੇ ਜਿਨ੍ਹਾਂ ਦਾ ਪੱਖ ਕੀਤਾ ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ ਉਹਨਾਂ ਦੇ ਦੁੱਖਾਂ ਦਾ ਡੇਰਾ, ਡੇਰਾ ਨਾਮ ਹੈ ਬਹੁਤਾ, ਬਹੁਤੇ ਦੁੱਖ, ਇਹ ਦੁੱਖਾਂ ਦਾ ਡੇਰਾ ਕੀ ਹੈ ਅਗਿਆਨ, ਉਹਨਾਂ ਦੇ ਹਿਰਦੇ ਵਿੱਚੋਂ ਅਗਿਆਨ ਖਤਮ ਕਰ ਦਿੱਤਾ।
ਮਨ ਤਨ ਵਸਿਆ ਸੱਚਾ ਸੋਈ,
ਜਿਨ੍ਹਾਂ ਦੇ ਮਨ ਤਨ ਵਿੱਚੋਂ ਸੱਚਾ ਪਰਮੇਸ਼ਰ ਵਸ ਗਿਆ ਹੈ,
ਦੁਖੜਾ ਥਾਨ ਨ ਦਿਸੈ ਕੋਈ,
ਉਹਨਾਂ ਨੂੰ ਫਿਰ ਦੁਨੀਆਂ ਦੇ ਅੰਦਰ ਕੋਈ ਥਾਂ ਔਖਾ ਨਹੀਂ, ਕੋਈ ਵੀ ਥਾਂ ਕੋਈ ਵੀ ਜਗ੍ਹਾ ਕਠਿਨ ਨਹੀਂ ਦਿਸਦੀ।
ਗੁਰੂ ਕੇ ਪਿਆਰਿਓ ਨਾਮ ਰੂਪੀ ਚੂਰਨ ਦਿੱਤਾ ਹੈ।
ਥੋੜਾ ਸਮਾਂ ਹੋਇਆ ਦਾਸ, ਹੇਮਕੁੰਡ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ,
ਮਨ ਰੂਪੀ ਸਾਰੇ ਰੋਗ
ਉੱਥੇ ਗਿਆ ਤੇ ਕੀ ਦੇਖਿਆ,
ਨਾਨਕ ਦਾਸ ਪ੍ਰਭ ਆਪਣੇ,
ਜੋ
ਪੰਜਵੇਂ ਨਾਨਕ ਜੀ ਫਰਮਾਉਂਦੇ
19 ਕਿਲੋਮੀਟਰ ਇਸ ਧਰਤੀ ਤੋਂ ਉਤਾਂਹ ਨੂੰ ਚੜਾਈ ਹੈ, ਜਿਵੇਂ ਮਕਾਨ ਦੀਆਂ ਪੌੜੀਆਂ ਚੜ੍ਹਦੇ ਆ ਨਾ, ਇਸ ਤਰ੍ਹਾਂ ਧਰਤੀ ਤੋਂ 19 ਕਿਲੋਮੀਟਰ ਉਤਾਂਹ ਨੂੰ ਪੌੜੀਆਂ ਵਾਂਗੂ ਪੱਥਰ ਚੜਾਈ ਪਹਾੜ ਤੇ ਚੜ੍ਹਨਾ ਪੈਂਦਾ, ਫਿਰ ਹੇਮਕੁੰਡ ਸਾਹਿਬ ਦੇ ਦਰਸ਼ਨ ਹੁੰਦੇ ਤੇ ਉੱਥੇ ਕੁਝ ਮੇਰੀਆਂ ਭੈਣਾਂ ਜਿਹੜੀਆਂ ਠੰਡੇ ਹੌਕੇ ਲੈਂਦੀਆਂ ਤੁਰਨ ਲੱਗੀਆਂ ਗੋਬਿੰਦ ਘਾਟ ਤੋਂ ਚੱਲਣ ਲੱਗਿਆ, ਸੋਟੀ ਹੱਥ ਵਿੱਚ, ਸਰੀਰ ਕੰਬਦਾ, ਠੁਰੂ ਠੁਰੂ ਕਰ ਰਿਹਾ ਤੇ ਠੰਡੇ ਹੌਕੇ ਆ ਰਹੇ ਨੇ, 19 ਕਿਲੋਮੀਟਰ ਕਦੋਂ ਚੜ੍ਹਾ,
ਗੁਰਸਿੱਖਾਂ ਦੇ ਹਿਰਦੇ ਵਿੱਚ ਗੁਰੂ ਦੇ ਚਰਨ,
ਪਰ ਦੇਖਿਆ ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹਨਾਂ ਮਾਈਆਂ ਮਤਾਈਆਂ ਨੂੰ 19 ਕਿਲੋਮੀਟਰ ਤੁਰ ਕੇ ਚੜ੍ਹ ਕੇ ਗਈਆਂ ਤੇ 19 ਕਿਲੋਮੀਟਰ ਉਤਰ ਕੇ ਤੁਰ ਕੇ, ਤੇ ਜਿਨ੍ਹਾਂ ਦੇ ਮਨ ਵਿੱਚ ਸੀ ਵੀ ਆਪਾਂ ਚੜ੍ਹ ਵੀ ਨਹੀਂ ਸਕਦੇ, ਉਤਰਨਾ ਤੇ ਇੱਕ ਪਾਸੇ ਰਿਹਾ, ਘੋੜਾ ਕਰਨਾ ਹੀ ਪੈਣਾ, ਪਰ ਹੱਠ ਕਰ ਲਿਆ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਹੁਣ ਤੁਰ ਕੇ ਹੀ ਤੁਹਾਡੇ ਦਰਸ਼ਨ ਕਰਨੇ ਨੇ, ਮਨ ਬਣਾ ਲਿਆ, ਹੱਠ ਕਰ ਲਿਆ ਤੇ ਮੇਰੇ ਪਾਤਸ਼ਾਹ ਨੇ ਪਹੁੰਚਾਇਆ ਉਹਨਾਂ ਨੂੰ, ਮੈਂ ਦੇਖ ਕੇ
ਆਪਣੇ।
ਹਾਂ, ਮੇਰੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਿਆ ਉਹਨਾਂ ਨੂੰ ਕੋਈ ਵੀ ਥਾਂ ਕਠਿਨ ਨਹੀਂ, ਪਰਮੇਸ਼ਰ ਸੁਖਾਲਾ ਕਰ ਦਿੰਦਾ ਹੈ।
ਦੂਤ ਦੁਸ਼ਮਣ ਸਭ ਸੱਜਣ ਹੋਏ,
ਫਿਰ ਜਿੰਨੇ ਪ੍ਰਤੱਖ ਵੀ ਦੁਸ਼ਮਣੀ ਕਰਨ ਵਾਲੇ ਦੂਤ ਹਨ ਉਹ ਸੱਜਣ ਹੋ ਜਾਂਦੇ ਹਨ। ਇਹ ਅਸਲ ਇਨਸਾਨ ਹਰ ਇੱਕ ਦੇ ਕਿਹੜੇ ਦੁਸ਼ਮਣੀ ਕਰਨ ਵਾਲੇ ਦੂਤ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹਰ ਬੰਦੇ ਦੀ ਇਨਸਾਨ ਦੀ ਖੁਆਰੀ ਕਰਵਾ ਰਹੇ ਨੇ, ਇਹ ਵੀ ਸਾਰੇ ਸੱਜਣ ਸ਼ੁਭ ਗੁਣ ਬਣ ਜਾਂਦੇ ਹਨ।
ਇੱਕੋ ਸਵਾਮੀ ਆਇਆ ਜੀਓ,
ਪਰ ਜਿਨ੍ਹਾਂ ਨੂੰ ਇੱਕੋ ਇੱਕ ਪਰਮੇਸ਼ਰ ਨੇ ਆਇਆ ਚਾਹਿਆ, ਜਿਨ੍ਹਾਂ ਨੂੰ ਪਰਮੇਸ਼ਰ ਨੇ ਚਾਹਿਆ, ਅਸੀਂ ਤਾਂ ਰੱਬ ਨੂੰ ਸਾਰੇ ਚਾਹੁੰਦੇ ਹੀ ਚਾਹੁੰਦੇ ਹਾਂ, ਪਰ ਵੇਖਣਾ ਇਹ ਹੈ ਵੀ ਸਾਨੂੰ ਰੱਬ ਚਾਹੁੰਦਾ ਕਿ ਨਹੀਂ ਚਾਹੁੰਦਾ। ਜਿਨ੍ਹਾਂ ਨੂੰ ਰੱਬ ਨੇ ਚਾਹਿਆ ਹੈ, ਉਹਨਾਂ ਦੇ ਗੁਰੂ ਕੇ ਪਿਆਰਿਓ ਇਹ ਸਾਰੇ ਦੁੱਖ ਨਿਵਰਤ ਕਰ ਦਿੱਤੇ, ਤੇ ਉਹਨਾਂ ਦੇ ਜਿੰਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਸੀ ਦੁਸ਼ਮਣ, ਇਹ ਸੱਜਣ ਸ਼ੁਭ ਗੁਣ ਬਣਾ ਦਿੱਤੇ।
ਜੋ ਕੁਛ ਕਰੇ ਸੋ ਆਪੇ ਆਪੇ,
ਜੋ ਕੁਝ ਵੀ ਪਰਮੇਸ਼ਰ ਕਰਦਾ ਉਸ ਨੂੰ ਆਪ ਉਹ ਜਾਣਦਾ ਹੈ।
ਬੁੱਧ ਸਿਆਣਪ ਕਿਸ਼ੂ ਨ ਜਾਪੈ,
ਮਨੁੱਖ ਦੀ ਬੁੱਧੀ ਦੀ ਸਿਆਣਪ ਕਰਕੇ ਉਹ ਕੁਝ ਨਹੀਂ ਜਾਣ ਸਕਦਾ।
ਆਪਣਿਆਂ ਸੰਤਾਂ ਨੂੰ ਆਪ ਸਹਾਈ,
ਪਰਮੇਸ਼ਰ ਵੀ ਪੱਖ ਕਰਦਾ ਜਿਹੜੇ ਉਹਦੇ ਬਣ ਜਾਂਦੇ ਨਾ ਸੰਤ ਸਿਮਰਨ ਕਰਨ ਵਾਲੇ, ਉਹਨਾਂ ਆਪਣਿਆਂ ਸਿਮਰਨ ਕਰਨ ਵਾਲੇ ਸੰਤਾਂ ਦਾ ਆਪ ਸਹਾਇਕ ਹੁੰਦਾ ਪਰਮੇਸ਼ਰ।
ਪ੍ਰਭ ਪਰਮ ਭੁਲਾਵਾ ਲਾਹਿਆ ਜੀ,
ਉਹਨਾਂ ਸੰਤ ਜਿਨ੍ਹਾਂ ਦੇ ਹਿਰਦੇ ਵਿੱਚੋਂ ਭਰਮ ਦਾ ਭੁਲੇਖਾ ਲਾਹ ਦਿੱਤਾ, ਉਤਾਰ ਦਿੱਤਾ ਨੀ, ਤੇ ਸੰਸਾਰ ਭਰਮ ਤੇ ਭੁਲੇਖਿਆਂ ਵਿੱਚ ਭਟਕਦਾ ਫਿਰਦਾ ਹੈ।
ਚਰਨ ਕਮਲ ਜਨ ਕਾਇਆ ਧਾਰੋ,
ਸਾਡਾ ਸੰਤ ਜਨਾਂ ਦਾ ਤਾਂ ਉਹ ਪਰਮੇਸ਼ਰ ਸੋ ਆਸਰਾ ਹੈ, ਅਥਵਾ ਸੰਤ ਜਨਾਂ ਨੂੰ ਗੁਰੂ ਦੇ ਚਰਨਾਂ ਕਮਲਾਂ ਦਾ ਹੀ ਆਧਾਰੋ ਆਸਰਾ ਹੈ।
ਆਠ ਪਰ ਰਾਮ ਨਾਮ ਵਾਪਾਰੋ,
ਧੰਨ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਨੇ, ਆਪਣੇ ਆਪ ਨੂੰ ਜਨ ਕਹਿ ਰਹੇ ਨੇ, ਸਾਡਾ ਜਨਾਂ ਦਾ ਹੇ ਗੁਰੂ ਰਾਮਦਾਸ ਸਾਹਿਬ ਜੀ ਤੁਹਾਡੇ ਚਰਨਾਂ ਕਮਲਾਂ ਦਾ ਹੀ ਸਾਨੂੰ ਜਨਾਂ ਨੂੰ ਆਸਰਾ ਹੈ। ਅੱਠੋ ਪੈਰ ਅਸੀਂ ਤੇਰੇ, ਹੇ ਵਾਹਿਗੁਰੂ ਰਾਮ ਪਰਮੇਸ਼ਰ ਜਿਹੜਾ ਤੇਰਾ ਨਾਮ ਹੈ ਉਹਦਾ ਵਪਾਰ ਹੀ ਅਸੀਂ ਕਰਦੇ ਹਾਂ। ਐਸੇ ਜਿਨ੍ਹਾਂ ਨੇ ਗੁਰੂ ਦੇ ਚਰਨਾਂ ਕਮਲਾਂ ਦਾ ਆਸਰਾ ਲੈ ਲਿਆ, ਓਟ ਲੈ ਲਈ ਹੈ, ਉਹ ਪਰਮੇਸ਼ਰ ਦੇ ਨਾਮ ਦਾ ਹੀ ਵਪਾਰ ਕਰਦੇ ਰਹਿੰਦੇ ਹਨ। ਗੋਬਿੰਦ ਪਰਮੇਸ਼ਰ ਦੇ ਗੁਣਾਂ ਨੂੰ ਉਹ ਸੁਤੇ ਗਾਉਂਦੇ ਰਹਿੰਦੇ ਹਨ, ਗੁਣ ਗਾਉਣੇ ਕਰਕੇ ਆਨੰਦ ਦੇ ਸਹਿਤ ਰਹਿੰਦੇ ਹਨ।
ਨਾਨਕ ਸਰਬ ਸਮਾਹਿਆ ਜੀਓ,
ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ ਸਰਬ ਸਮਾਹਿਆ ਜੀਓ, ਉਹ ਪਰਮੇਸ਼ਰ ਸਾਰਿਆਂ ਵਿੱਚ ਸਮਾਹਿਆ ਸਮਾਇਆ ਹੋਇਆ, ਤੇ ਸਮਾਹਿਆ ਨਾਮ ਹੈ ਸਮਾਹੜੇ ਦਾ, ਸਮਾਹੜਾ ਨਾਮ ਹੈ ਆਨੰਦ ਦਾ। ਸਾਰਿਆਂ ਦੇ ਅੰਦਰ ਜਿਸ ਪਰਮੇਸ਼ਰ ਦਾ ਉਹ ਸਮਾਹੜਾ ਆਨੰਦ ਬਖਸ਼ਿਆ ਹੋਇਆ ਹੈ, ਜਿਨ੍ਹਾਂ ਦੇ ਅੰਦਰ ਉਹ ਪਰਮੇਸ਼ਰ ਵੱਲੋਂ ਆਨੰਦ ਬਖਸ਼ਿਆ ਹੋਇਆ ਹੈ, ਮੇਰੇ ਪਾਤਸ਼ਾਹ ਜੀ ਫਰਮਾਉਂਦੇ ਹਨ ਉਹ ਸੁਤੇ ਸਿੱਧ ਹੀ ਗੋਬਿੰਦ ਦੇ ਗੁਣ ਗਾਉਂਦੇ ਹੋਏ ਆਨੰਦ ਦੇ ਸਹਿਤ ਰਹਿੰਦੇ। ਭੁੱਲਾਂ ਚੁੱਕਾਂ ਦੀ ਮਾਫ਼ੀ ਸਹਿਬ ਜੀ ਬਖਸ਼ ਕਰੋ, ਉਹਨਾਂ ਦੇ ਚਰਨਾਂ ਦੀ ਸਾਨੂੰ ਵੀ ਚਰਨ ਤੋੜ ਬਖਸ਼ੋ, ਜਿਸ ਕਰਕੇ ਅਸੀਂ ਵੀ ਲੋਕ ਸੁਖੀ ਅਲੋਕ ਸੁਖੀ ਹੋ ਜਾਈਏ। ਸੰਗਤਾਂ ਵੱਲੋਂ ਗੁਰਬਾਣੀ ਸਤਿਕਾਰ ਵਿੱਚ ਮਾਇਆ ਸਹਿਬ ਜੀ ਦਾ ਪ੍ਰਵਾਨ ਕਰਨੀ, ਚੜ੍ਹਦੀਆਂ ਕਲਾ ਕਰਨੀਆਂ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾ, ਪ੍ਰਾਣ ਨਾਥ ਅਨਾਥ ਸਕੇ ਦੀਨ ਦਰਦ ਨਿਵਾਰ, ਹੇ ਸਮਰਾਤ ਅਗਮ ਪੂਰਨ ਓਹੇ ਮਯਾ ਧਾਰ, ਅੰਧ ਕੂਪ ਮਹਾਪਿਆ ਨਾਨਕ ਪਾਰੇ ਉਤਾਰ, ਅੰਧ ਕੂਪ ਮਹਾਪਿਆ ਨਾਨਕ ਪਾਰੇ ਉਤਾਰ। ਵਾਹਿਗੁਰੂ ਜੀ ਕਾ ਖਾਲਸਾ।